ਸਤਨਾਮ ਵਾਹਿਗੁਰੂ ਸਾਹਿਬ ਜੀਓ। ਦੌਰ ਕਰੀ ਪਦ ਮੈਂ ਅਭਿਵੰਦਨਾ, ਅੰਬਰ ਦੀਨ ਸੁਖਮ ਬਰ ਪਾਇਓ। ਦੌਰ ਕਰੀ ਪਦ ਮੈਂ ਅਭਿਵੰਦਨਾ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਹੋਏ ਗੁਰੂ ਖਾਲਸਾ ਸਾਹਿਬ ਸੰਗਤ ਜੀ, ਸਤਿਗੁਰੂ ਜੀ ਦੇ ਅਤਿਆਨ ਕਿਰਪਾਲਤਾ ਦਾ ਸਤਿਕਾਰ। ਇਹ ਕਥਾ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜੀਵਨ ਕੌਤਕਾਂ ਲਈ ਚੱਲ ਰਹੀ ਹੈ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਸੱਚਖੰਡ ਤੋਂ ਵਾਪਸ ਆ ਗਏ ਨੇ। ਸਤਿਗੁਰਾਂ ਦੇ ਆਉਣ ਦੀ ਯਾਦਗਾਰ ਸੰਤ ਘਾਟ ਗੁਰਦੁਆਰਾ ਔਰ ਸੱਚਖੰਡ ਜਾਣ ਦੀ ਯਾਦਗਾਰ ਬੇਰ ਸਾਹਿਬ ਗੁਰਦੁਆਰਾ ਹੈ। ਭਾਈ ਗੁਰਦਾਸ ਨੇ ਕਥਾ ਲਿਖੀ, ਬਾਬਾ ਕਹਿੰਦਾ ਸੱਚਖੰਡ ਨਾਨਕ ਨਾਮ ਗਰੀਬੀ ਪਾਏ। ਅਕਾਲ ਪੁਰਖ ਵਾਹਿਗੁਰੂ ਗੁਰੂ ਬਣੇ ਗੁਰੂ ਨਾਨਕ ਦੇਵ ਮਹਾਰਾਜ ਜੀ, ਆਪ ਪਾਰ ਬ੍ਰਹਮ ਪਰਮੇਸ਼ਰ ਬਣੇ ਔਰ ਗੁਰੂ ਨਾਨਕ ਸਾਹਿਬ ਗੁਰੂ ਪਰਮੇਸ਼ਰ ਬਣੇ ਔਰ ਇਹ ਮੂਲ ਮੰਤਰ ਦੇ ਅਕਸ਼ਰ ਲੈ ਕੇ ਆਏ। ਕੜਾਹ ਪ੍ਰਸ਼ਾਦ ਦੀ ਦੇਹ ਮੰਗਵਾਈ ਗਈ ਔਰ ਸਭ ਸੰਗਤ ਜੀ ਸਾਰੀਆਂ ਸੰਗਤਾਂ ਨੂੰ ਇਹ ਮੂਲ ਮੰਤਰ ਬਖਸ਼ਿਆ। ਕੜਾਹ ਪ੍ਰਸ਼ਾਦ ਦੀ ਦੇਹ ਸਾਰੀਆਂ ਸੰਗਤਾਂ ਨੂੰ ਵਰਤਾਈ। ਇਹ ਸਾਰਾ ਪ੍ਰਸੰਗ ਗੋਜ ਨਾਮੀ ਕਥਾ ਇੱਕ ਪੋਥੀ ਹੈ। ਮਹਾਂਪੁਰਸ਼ ਸੰਤ ਗਿਆਨੀ ਗੁਰਭਜਨ ਸਿੰਘ ਜੀ ਖਾਲਸਾ ਜੀ ਨੇ 1929 ਵਿੱਚ ਸ੍ਰੀ ਹਜ਼ੂਰ ਸਾਹਿਬ ਉੱਥੇ ਦੇ ਹੈੱਡ ਗ੍ਰੰਥੀ ਭਾਈ ਹਜ਼ੂਰਾ ਸਿੰਘ ਦੇ ਪਾਸ ਪੋਥੀ ਦੇਖੀ ਸੀ। ਉਹਦੇ ਅੰਦਰ ਇਹ ਸਾਰਾ ਪ੍ਰਸੰਗ ਲਿਖਿਆ। ਭਾਈ ਹਰ ਸਿੰਘ ਇਸ ਪੋਥੀ ਨੂੰ ਡਾਇਰੀ ਨੂੰ ਲਿਖਣ ਵਾਲੇ ਸਨ। ਉਹਦੇ ਵਿੱਚ ਇਹ ਵੀ ਲਿਖਿਆ ਸੀ ਕਿ ਪੰਜਾਂ ਪਿਆਰਿਆਂ ਦੇ ਸੀਸ ਲੈ ਕੇ ਫਿਰ ਉਹਨਾਂ ਨੂੰ ਦੁਬਾਰਾ ਜੋੜ ਕੇ ਸਤਿਗੁਰਾਂ ਨੇ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕੀਤੀ ਆਪ ਛਕਿਆ। ਇਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਇਸ ਤਰ੍ਹਾਂ ਸੱਚਖੰਡ ਤੋਂ ਆ ਗਏ ਨੇ। ਭਾਈ ਸਧਾਰਨ ਨਦੀ ਦੇ ਕਿਨਾਰੇ ਰੋਜ਼ ਵਸਤਰ ਲੈ ਕੇ ਜਾਂਦਾ, ਸਤਿਗੁਰੂ ਨਿਗਾਹ ਵਿੱਚ ਪਏ ਤੀਜੇ ਦਿਨ ਔਰ ਦੌੜ ਕੇ ਬੰਦਨ ਕੀਤੇ। ਜਿਸ ਤਰ੍ਹਾਂ ਅੱਗੇ ਪ੍ਰਸੰਗ ਆ ਰਿਹਾ ਸਰਵਣ ਕਰੋ।
ਦੌੜ ਕਰੀ ਪਦ ਮੈਂ ਅਭਿਵੰਦਨਾ,
ਇਹ ਸਿੱਖ ਨੇ ਸਾਹਿਬ ਸੰਗਤ ਜੀ ਦੌੜ ਕੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਮੱਥਾ ਟੇਕਿਆ।
ਅੰਬਰ ਦੀਨ ਸੁਖਮ ਬਰ ਪਾਇਓ,
ਤੇ ਅੰਬਰ ਜਿਹੜੇ ਸੀ ਵਸਤਰ ਦਿੱਤੇ ਤੇ ਬਹੁਤ ਹੀ ਸ੍ਰੇਸ਼ਟ ਸੁਖ ਪਾਉਣਾ ਕੀਤਾ।
ਦੇਖਦੇ ਆਰ ਕਿਸੇ ਤੇ ਕਾਲ,
ਆ ਦਿਆਲੂ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਤੇ ਉਸਨੂੰ ਉਸ ਸਮੇਂ ਵੇਖ ਕੇ
ਨਿਹਾਲ ਪਿਓ ਇਹ ਬੈਨ ਲਾਇਓ।
ਮਹਾਰਾਜ ਕਹਿੰਦੇ ਭਾਈ ਤੋਂ ਨਿਹਾਲ ਹੋ ਗਿਆ ਤੇ ਇਸ ਤਰ੍ਹਾਂ ਬਚਨ ਉਚਾਰਨ ਕੀਤੇ।
ਟੂਟ ਕਪਾਟ ਗਏ ਝਟਕੀ
ਝਟਤੀ, ਸ਼ੀਘਰ ਹੀ ਜਿਹੜੇ ਅੰਦਰਲੇ ਸਾਧ ਸੰਗਤ ਜੀ ਤਖ਼ਤ ਆਸਾਂ ਦੇਸਾਂ ਦੇ ਜੁੜੇ ਹੋਏ ਸੀ ਤੇ ਖੁੱਲ ਗਏ ਨੇ।
ਠਾਠ ਹਟਾ ਕੱਟ ਗਿਆਨ ਸੁਹਾਇਓ,
ਭਰਮ ਦਾ ਜਿਹੜਾ ਡੱਟ ਸੀ ਉਹ ਚੱਕਿਆ ਗਿਆ ਤੇ ਅੰਦਰ ਇੱਕ ਰਾਸ ਵਾਹਿਗੁਰੂ ਪਰਮੇਸ਼ਰ ਦੇ ਗਿਆਨ ਦਾ ਸ਼ਮਾਦਾਨ ਜਿਹੜਾ ਸੀ ਉਹ ਪ੍ਰਕਾਸ਼ਿਆ ਗਿਆ। ਸੋ ਨੇਕ
ਮੰਨੇ ਮੰਗ ਚਲੇ ਪੁਰਕੇ,
ਹੌਲੀ ਹੌਲੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਸੁਲਤਾਨਪੁਰ ਸ਼ਹਿਰ ਵੱਲ ਨੂੰ ਚੱਲ ਗਏ।
ਜੋ ਦੰਬ ਕਰਨ ਕੰਦਨ ਕੋ ਪਾਵੇ ਆਇਓ,
ਜੋ ਪਖੰਡ ਜਿਹੜੇ ਉਹਨਾਂ ਨੂੰ ਕੱਟਣ ਵਾਸਤੇ ਸੰਸਾਰ ਵਿੱਚ ਆਏ ਹਨ।
ਪ੍ਰਿਥੂ ਪ੍ਰਿਤ ਕੋ ਭੇਜਿਓ,
ਪਹਿਲਾਂ ਸਾਧ ਸੰਗਤ ਜੀ ਜਿਹੜਾ ਸਤਿਗੁਰਾਂ ਦਾ ਸੇਵਕ ਸੀ ਉਹਨੂੰ ਭੇਜਣਾ ਕੀਤਾ।
ਜਾਓ ਜੈ ਰਾਮ ਅਗਾਰ,
ਤੇ ਜਾ ਨਾਨਕੀ ਜੀ ਤੇ ਜੈ ਰਾਮ ਦੇ ਘਰ ਦੇ ਵਿੱਚ
ਮੈਸੀ ਸ੍ਰੀ ਨਾਨਕੀ,
ਜਿੱਥੇ ਸਾਧ ਸੰਗਤ ਜੀ ਨਾਨਕੀ ਸਤਿਗੁਰਾਂ ਦੇ ਧਿਆਨ ਵਿੱਚ ਬੈਠੇ ਸੀ।
ਜੋ ਧਿਆਨ ਸੁਖ ਕਾ ਸਾਰ,
ਜੋ ਸੁਖ ਸ੍ਰੇਸ਼ਟ ਦੇਣ ਵਾਲੇ ਸਤਿਗੁਰੂ ਮਹਾਰਾਜ ਜੀ ਤੇ ਉਹਨਾਂ ਦਾ ਧਿਆਨ ਧਾਰੀ ਬੈਠੇ ਸੀ।
ਸਭ ਨਿਸਾ ਬੀਤੀ ਜਿਸ ਹੈ,
ਜਿਸ ਨੂੰ ਸਾਰੀ ਰਾਤ ਬਤੀਤ ਹੋ ਗਏ ਸੀ ਯਾਦ ਕਰਦਿਆਂ।
ਗਿਣਤੀ ਭਰਤ ਅਪਾਰ,
ਬਹੁਤ ਸਾਰੀਆਂ ਬੇਨਤੀਆਂ ਸਤਿਗੁਰੂ ਮਹਾਰਾਜ ਜੀ ਦੇ ਪਾਸ ਕਰਦੀ ਸੀ, ਵਿਚਾਰਾਂ ਕਰਦੀ ਹੈ।
ਲੰਮ ਦਿਸ ਤੇ ਬੰਧਨ ਕਰੋ,
ਤੇ ਮਹਾਰਾਜ ਕਹਿਣ ਲੱਗੇ ਸਿੱਖ ਨੂੰ ਮੇਰੀ ਤਰਫ਼ ਤੋਂ ਸਾਡੀ ਭੈਣ ਜੀ ਨੂੰ ਨਮਸਕਾਰ ਕਰੇ,
ਸਿਰ ਚਰਨ ਪਰਤਾਰ
ਉਹਨਾਂ ਦੇ ਚਰਨਾਂ ਦੇ ਉੱਤੇ ਸਿਰ ਰੱਖ ਕੇ
ਦਵਈਆ ਸੁਣ ਵੇਖੇ ਕਿ ਉਦਾਸ ਤਬੈ
ਕੇ ਸਾਹਿਬ ਸੰਤ ਜੀ ਸਤਿਗੁਰੂ ਮਹਾਰਾਜ ਜੀ ਦਾ ਸੇਵਕ ਭਾਈ ਸਧਾਰਨ ਤੇ ਚਲੇ ਗਿਆ।
ਜੈ ਨਾਨਕੀ ਧਿਆਨੇ ਕੇ ਰਸ ਪੀਨੀ,
ਜਿੱਥੇ ਵਾਹਿਗੁਰੂ ਪਰਮੇਸ਼ਰ ਗੁਰੂ ਨਾਨਕ ਸਾਹਿਬ ਦੇ ਧਿਆਨ ਦੇ ਅੰਦਰ ਨਾਨਕੀ ਦੀ ਬਹੁਤ ਐਨ ਭਿੱਜੇ ਹੋਏ ਸੀ, ਲਵਲੀਨ ਹੋਏ ਹੋਏ ਸਨ।
ਰਿਸੋ ਕਰ ਜਾਏ ਬਲੋਕੀ
ਘਰਦੇ ਜਾ ਕੇ ਪ੍ਰਵੇਸ਼ ਹੋ ਗਿਆ ਤੇ ਵੇਖਿਆ ਨਾਨਕੀ ਜੀ ਨੂੰ
ਅਰਿਆਸਨ ਬੈਠੀ ਅਡੋਲ ਪ੍ਰਵੀਨੀ,
ਬੜੀ ਸਿਆਣੀ ਨਾਨਕੀ ਜੀ ਤੇ ਕਰਾਸ ਆਸਣ ਲਾ ਕੇ ਅਡੋਲ ਬੈਠੀ ਸਤਿਗੁਰਾਂ ਦੇ ਧਿਆਨ ਵਿੱਚ।
ਭਰਾ ਅਰਾਧਨ ਕੀ ਲਵ ਲਾਗੀ ਹੈ,
ਇੱਕ ਆਪਣੇ ਭਰਾਤਾ ਗੁਰੂ ਨਾਨਕ ਸਾਹਿਬ ਨੂੰ ਯਾਦ ਕਰਨ ਦੀ ਹੀ ਪ੍ਰੀਤੀ ਲੱਗ ਰਹੀ ਹੈ।
ਤਾਂ ਹੀ ਸਮੇਂ ਤਿੰਨ ਬੰਧਨ ਕੀਨੀ,
ਉਸੇ ਸਮੇਂ ਜਾ ਕੇ ਸਿੱਖ ਨੇ ਨਾਨਕੀ ਜੀ ਨੂੰ ਮੱਥਾ ਟੇਕਿਆ।
ਸੁਨ ਭੋਸ ਮਤੇ ਤਬ ਆਇਓ ਸਹੋਦਰ,
ਹੇ ਸ੍ਰੇਸ਼ਟ ਮਤ ਵਾਲੇ ਨਾਨਕੀ ਜੀ ਤੇ ਭਰਾਤਾ ਜੀ ਆ ਗਏ ਨੇ,
ਦੇਖ ਮਿਲੋ ਕਰ ਸੋਚ ਨਹੀਨੀ,
ਸਾਰੀਆਂ ਸੋਚਾਂ ਜਿਹੜੀਆਂ ਉਹਨਾਂ ਨੂੰ ਦੂਰ ਕਰਕੇ ਤੇ ਬੜੀ ਸ਼ੀਘਰਤਾ ਦੇ ਨਾਲ ਉਹਨਾਂ ਨੂੰ ਮਿਲਣਾ ਕਰੋ।
ਮੈਂ ਸੁਣਿਆ ਨਜ ਲੈਣ ਖੁੱਲੇ
ਸਤਸੰਗ ਜੀ, ਇਸ ਤਰ੍ਹਾਂ ਸਿੱਖ ਦੇ ਨੇ ਬਚਨ ਸੁਣ ਕੇ ਤੇ ਨਾਨਕੀ ਜੀ ਨੇਤਰ ਜਿਹੜੇ ਸੀ ਉਹ ਖੁੱਲ ਗਏ।
ਮ੍ਰਿਤੂ ਮੁਖ ਅਮੀ ਧਾਰ ਚਵਾਈ,
ਜਿਸ ਤਰ੍ਹਾਂ ਸਤਸੰਗ ਜੀ ਕੋਈ ਰੋਗੀ ਮਰਦਾ ਹੋਵੇ ਤੇ ਉਸਨੂੰ ਅੰਮ੍ਰਿਤ ਬੂਟੇ ਦੀ ਦਵਾਈ ਮਿਲ ਜਾਵੇ ਤੇ ਇਸੇ ਤਰ੍ਹਾਂ ਇਹ ਗੁਰੂ ਨਾਨਕ ਸਾਹਿਬ ਦੇ ਵਿਛੋੜੇ ਵਿੱਚ ਮੌਤ ਹੋ ਰਹੀ ਸੀ, ਜੋ ਸਤਿਗੁਰਾਂ ਦੇ ਆਉਣ ਦੀ ਖਬਰ ਮਿਲੀ ਹੈ। ਮਨ ਨੂੰ ਅੰਮ੍ਰਿਤ ਜਿਹੜਾ ਸੀ ਮੁਖ ਦੇ ਅੰਦਰ ਚੋ ਦਿੱਤਾ ਹੈ ਔਰ ਆਤਮਿਕ ਤੌਰ ਤੇ ਰਾਜੀ ਤੰਦਰੁਸਤ ਕਰਨ ਵਾਸਤੇ
ਆਨੰਦ ਜਾਂ ਉਂਗਾ ਉਰਮੈ ਬਹੋ,
ਬਹੁਤ ਭਾਰੀ ਆਨੰਦ ਜਿਹੜਾ ਸੀ ਹਿਰਦੇ ਪਿਛੜਿਆ ਪ੍ਰਗਟ ਹੋਇਆ।
ਜੈ ਜੈ ਰਾਮ ਕੇ ਪਾਸ ਸੁਣਾਈ,
ਜਾ ਕੇ ਜੈ ਰਾਮ ਜੀ ਦੇ ਪਾਸ ਆਪਣੇ ਪਤੀ ਦੇ ਪਾਸ ਵੀ ਸਾਰੀ ਖਬਰ ਸੁਣਾ ਦਿੱਤੀ ਨਾਨਕੀ ਨੇ।
ਆਵਤ ਹੈ ਮਨ ਭਾਵਤ ਸੋਦਰ,
ਇਸ ਵਾਸਤੇ ਜੋ ਮਨ ਵਿੱਚ ਬਹੁਤ ਹੀ ਚੰਗੇ ਪਿਆਰੇ ਲੱਗਦੇ ਮੇਰੇ ਭਰਾ ਜੀ ਆ ਰਹੇ ਆ,
ਦੁਖ ਨਸਾਵਤ ਜਾਂ ਦਰਸਾਈ,
ਜਿਨ੍ਹਾਂ ਦੇ ਦਰਸ਼ਨ ਕਰਕੇ ਤੇ ਸਾਰੇ ਦੋਸ਼ ਜਿਹੜੇ ਨੇ ਉਹ ਨਾਸ ਹੋ ਜਾਂਦੇ
ਆ।
ਦਾਸ ਜਿਹੜਾ ਹੈ ਸੇਵਕ ਤੇ ਹੁਣੇ ਇਹਨਾਂ ਨੂੰ ਵਸਤਰ ਦੇ ਕੇ ਆਇਆ ਹੈ,
ਸੁਨਾਵਨ ਤਾਈ
ਸਾਡੇ ਘਰ ਦੇ ਵਿੱਚ ਖਬਰ ਸੁੰਦਰ ਸੁਣਾਉਣ ਵਾਸਤੇ।
ਕੰਨ ਸੁਣੀ ਜਾਮੀਨ ਅਨੀਰ ਪੈ,
ਜਦੋਂ ਕੰਨਾਂ ਵਿੱਚ ਸਤਿਗੁਰਾਂ ਦੀ ਖਬਰ ਸੁਣੀ ਤੇ ਮਨ ਨੂੰ ਜਿਸ ਤਰ੍ਹਾਂ ਮੱਛੀ ਪਾਣੀ ਤੋਂ ਬਿਨਾਂ ਥੋੜਾ ਪਾਣੀ ਰਹਿ ਜਾਵੇ ਉਹ ਤੜਫਦੀ ਹੈ।
ਨੀਰ ਕਿਆਨ ਘਟਾਬਰ ਖਾਈ,
ਮਨ ਨੂੰ ਜਿਹੜੀ ਖਬਰ ਸੀ ਜੈਰਾਮ ਦੀ ਮੱਛੀ ਵਾਲੀ ਹਾਲਤ ਸੀ, ਜਦੋਂ ਖਬਰ ਸਤਿਗੁਰਾਂ ਦੇ ਆਉਣ ਦੀ ਸੁਣਾਈ ਮਨ ਨੂੰ ਬੱਦਲ ਦੀ ਜਿਹੜੀ ਘਟਾ ਸੀ ਉਹੀ ਭਰਾ ਦਿੱਤੇ।
ਪੀਰ ਸੋ ਪੀਰਾ ਸਰੀਰ ਅਧੀਰ ਭਾ,
ਜਿਹੜੀ ਪੀੜਾ ਸੀ ਸਾਧ ਸੰਗ ਜੀ ਉਹ ਸਾਰੀ ਦੂਰ ਹੋ ਗਈ ਤੇ ਸਰੀਰ ਦੇ ਸਰੀਰ ਦੇ ਅੰਦਰ ਜਿਹੜਾ ਧੀਰ ਕਾਲਾ ਪੋਣਾ ਸੀ ਔਰ ਇਸ ਤਰ੍ਹਾਂ ਆਮਤਾ ਜਿਹੜੀ ਲਾਲੀ ਸੀ ਸਾਧ ਸੰਗ ਜੀ ਮੁੱਖ ਦੇ ਉੱਤੇ ਤੇ ਆ ਗਈ ਹੈ ਤੇ ਜਿਹੜਾ ਪੀੜਾਪਣ ਸੀ ਨਾ ਤੇ ਹੋਇਆ ਹੋਇਆ ਤੇ ਪੀੜਾ ਦੁੱਖ ਦੇ ਨਾਲ ਤੇ ਸਰੀਰ ਇਸੇ ਕਰਕੇ ਧੀਰ ਘਬਰਾਇਆ ਹੋਇਆ ਸੀ ਕਾਲਾ ਪਿਆ ਸੀ ਅੰਨ ਆਰਮਤਾ ਆਏ ਉਸੇ ਤੇਰੇ ਸਰੀਰ ਦੇ ਉੱਤੇ ਤੇ ਮੁੱਖ ਦੇ ਉੱਤੇ ਲਾਲੀ ਜਿਹੜੀ ਸੀ ਆਸਾ ਕਰਕੇ
ਆਵੇ ਫਲੀ
ਇਸ ਤਰ੍ਹਾਂ ਸਾਹਿਬ ਸੰਗ ਜੀ ਮਣੀ ਵਾਲਾ ਸੱਪ ਜਿਹੜਾ ਹੈ ਤੇ ਆਪਣੀ ਮਣੀ ਨੂੰ ਗਵਾ ਕੇ ਤੇ ਉਸ ਤੋਂ ਖਾਲੀ ਹੋ ਜਾਵੇ ਤੇ ਉਹ ਬਹੁਤ ਹੀ ਦੁਖੀ ਹੁੰਦਾ ਤੇ ਫਨ ਮਾਰ ਮਾਰ ਕੇ ਮਰਦਾ ਹੈ।
ਭਾਈ ਪ੍ਰਸੰਨ ਜਾਂ ਪੀਰ ਪਰਾਈ
ਇਸੇ ਤਰ੍ਹਾਂ ਸਾਹਿਬ ਸੰਗਤ ਜੀ ਤੇ ਜੈਰਾਮ ਦੀ ਐਸੀ ਦਸ਼ਾ ਸੀ ਤੇ ਪੁਨ ਪਾਏ ਪ੍ਰਸੰਨ ਇਸ ਤਰ੍ਹਾਂ ਪਾ ਕੇ ਨਾ ਪ੍ਰਸੰਨਤਾ ਜਿਹੜੀ ਸੀ ਤੇ ਜਿਹੜੀ ਪੀੜ ਸੀ ਦੁੱਖ ਸੀ ਉਹ ਸਾਰੀ ਪਰਾਈ ਭੱਜ ਗਈ।
ਦੌੜ ਦਿਆਲ ਸੋ ਆਏ ਮਿਲਾ,
ਦੌੜ ਕੇ ਦਿਆਲੂ ਸਤਿਗੁਰੂ ਮਹਾਰਾਜ ਜੀ ਦੇ ਨਾਲ ਆ ਕੇ ਮਿਲਿਆ
ਤੇ ਕਾਲ ਆਨੰਦ ਕਿਉਂ ਨਾ ਜਾਈ।
ਉਸ ਵੇਲੇ ਜਿਹੜਾ ਆਨੰਦ ਖੇੜਾ ਖੁਸ਼ੀ ਜੈਰਾਮ ਨੂੰ ਹੋਈ ਤੇ ਉਹ ਕਿਹਾ ਨਹੀਂ ਜਾਂਦਾ
ਜਾਂ ਸੁਣ ਕੇ ਪਰਿਵਾਰ ਸਪੂਰਨਾ,
ਇਸ ਤਰ੍ਹਾਂ ਸਾਧ ਸੰਗ ਜੀ ਸੁਣ ਕੇ ਤੇ ਜਿਹੜਾ ਸਾਰਾ ਪਰਿਵਾਰ ਹੈ ਸਤਿਗੁਰਾਂ ਦਾ
ਦੂਰ ਖੁਬਾਰੇ ਕੋ ਦੂਰ ਮਿਟਾਈ,
ਜਿਹੜਾ ਬਹੁਤ ਹੀ ਪਰਿਵਾਰ ਦੇ ਅੰਦਰ ਖੋਹ ਸਕਾ ਤੇ ਉਹ ਸਾਰੇ ਸਾਧ ਸੰਗ ਜੀ ਦੂਰ ਕਰ ਦਿੱਤਾ।
ਜੈਸੇ ਕੋਹੀਰ ਨਿਵਾਰ ਕਰੇ,
ਜਿਸ ਤਰ੍ਹਾਂ ਕੋਹੀਰ ਧੁੰਦ ਪਈ ਹੋਈ ਹੋਵੇ ਤੇ ਧੁੰਦ ਦੇ ਤਾਂ ਨਿਵਾਰ ਦਈਏ ਹਟਾ ਦੇਵੇ।
ਓਏ ਸੂਰ ਉਦੈ ਸੁਖ ਤਿਉਂ ਪ੍ਰਗਟਾਈ,
ਸੂਰਜ ਦਾ ਪ੍ਰਕਾਸ਼ ਐਨ ਪੂਰਾ ਪ੍ਰਗਟ ਹੋ ਜਾਂਦਾ ਹੈ ਤੇ ਇਸੇ ਤਰ੍ਹਾਂ ਸੁਖ ਜਿਹੜਾ ਸੀ ਪ੍ਰਗਟ ਹੋਇਆ ਜੈਰਾਮ ਦੇ ਸਾਰੇ ਪਰਿਵਾਰ ਦੇ ਧਰਮ ਦੀ ਧੁੰਦ ਜਿਹੜੀ ਸੀ ਗਿਆਨਤਾ ਦੀ ਮਿਟ ਗਈ।
ਔਰ ਪਰਾਪੁਰ ਸਾਰੇ ਵਿਖਾ,
ਸਾਰੇ ਸ਼ਹਿਰ ਦੇ ਅੰਦਰ ਜਿਹੜਾ ਸੀ ਰੌਲਾ ਪੈ ਗਿਆ। गया
आदरत अवलोक लुकाई
ते सारे जितने लुकाई लोके से ते सारे हृदय हैरान हो गए
कान सुने सो उदौर मिले
कन्ना दे चौराज सुनदा है वो दौड़ के मिलदा है
अरविंद भय संग श्री सुखदाई
बहुत सारे लोग जड़े से सुखदास दे गुरु नानक साहब महाराज जी दे आसे पासे इकट्ठे हो गए
मन ही मन मकंद आए पर
मंद हौली हौली मुक्ति दाते गुरु नानक साहब महाराज जी सुल्तान पर विच आ गए
लोचन जो अरविंद सुहाए
ਸੰਗੀ ਨੇਤਰ ਜਿਹੜੇ ਕਬਲ ਸਰੀਖੇ ਨੇ ਕਬਲ ਵਾਂਗ ਸੋਭਾ ਪਾ ਰਹੇ ਆ
ਆਪਣ ਕੇਦਰ ਜਾਏ ਖਰੇ ਪ੍ਰਭ
ਤੇ ਆਪਣ ਜੋ ਹੱਟ ਸਾਹਿਬ ਦਾ ਦਰਵਾਜ਼ਾ ਸੀ ਉਹਦੇ ਉੱਤੇ ਜਾ ਖੜੇ
ਬਹੁਤ ਹੀ ਤੂੰ ਸੋ ਸੀਸ ਅਲਾਏ
ਸਭ ਸੰਗਤ ਜੀ ਤੇ ਬਹੁਤ ਹੀ ਪ੍ਰਸੰਨ ਹੋ ਰਹੇ ਨੇ ਤੇ ਸਿਰ ਚਲਾਉਣ ਸੁਕਾਉਂਦੇ ਨੇ ਤੇ ਅਸੀਸਾਂ ਦੇ ਰਹੇ ਜਿੰਨੇ ਹੀ ਤੂੰ ਸਤਿਗੁਰਾਂ ਦੇ ਪ੍ਰੇਮੀ ਸੀ
ਮਾਰਗ ਪਾਠ ਫਿਰੇ ਅਵਲੋਕ
ਇਹ ਜਿਹੜਾ ਹੱਟ ਸਾਹਿਬ ਦਾ ਦਰਵਾਜ਼ਾ ਸੀ ਇਸ ਦੇ ਤਖ਼ਤੇ ਜਿਹੜੇ ਸੀ ਭਿੜੇ ਹੋਏ ਵੇਖ ਕੇ
ਬੂਝੇ ਦਾਸ ਸਵੈਸੇ ਬਤਾਏ
ਪੁੱਛਿਆ ਸਤਿਗੁਰੂ ਮਹਾਰਾਜ ਜੀ ਨੇ ਆਪਣੇ ਹਿੰਦੂਆਂ ਨੂੰ ਤੇ ਉਹਨਾਂ ਨੇ ਇਸ ਤਰ੍ਹਾਂ ਦੱਸਿਆ
ਖਾਨ ਕਰੀ ਨਿਜ ਪਾਨ ਸੁਬੰਧ ਹੈ
ਕਹਿੰਦੇ ਜੋ ਨਵਾਬ ਦੌਲਤ ਖਾਨ ਹੈ ਉਸਨੇ ਆਪਣੇ ਹੱਥੀ ਦੁਕਾਨ ਬੰਦ ਕਰਵਾ ਦਿੱਤੀ ਹੈ
ਦੂਰ ਖੜੇ ਅਸ਼ਰਾਂਗ ਲਵਾਏ
ਦੂਰ ਖੜੇ ਹੋ ਕੇ ਉਸਨੇ ਅਸ਼ਰਾਂਗ ਤੇ ਅਸ਼ਰ ਤੇ ਇਸ ਤਰ੍ਹਾਂ ਜਿਹੜੇ ਸੀ ਭਾਵ ਕੀ ਮੋਹ ਚਾਬ ਲਾ ਦਿੱਤੀ ਉੱਤੇ ਮੇਰੇ ਤੋਂ ਬਿਨਾਂ ਕੋਈ ਦੁਕਾਨ ਖੋਲ ਨਾ ਸਕੇ ਇਹ ਜਿਹੜੇ ਮੋਹ ਦੇ ਅੱਖਰ ਸੀ ਨਾ ਅੰਗ ਅੱਖਰ ਸਨ ਤੇ ਉਹ ਕਰ ਦਿੱਤੇ ਹਨ ਉੱਤੇ
ਨਾਨਕਿਆਂ ਤਵੇ ਨਿਜ ਪਾਨ ਸੋ
ਗੁਰੂ ਨਾਨਕ ਸਾਹਿਬ ਨੇ ਆ ਕੇ ਆਪਣੇ ਹੱਥਾਂ ਦੇ ਨਾਲ
ਚੋਰ ਦੁਕਾਨ ਕੋ ਬਾਰ ਦਿਓ
ਦੁਕਾਨ ਦਾ ਜਿਹੜਾ ਸਾਧ ਸੰਗ ਜੀ ਦਰਵਾਜ਼ਾ ਸੀ ਉਹ ਖੋਲ ਦਿੱਤਾ ਕੁੰਡਾ ਖੋਲ ਦਿੱਤਾ
ਮਾਨ ਵਜਾਉਣ ਸੁਣੇ ਨਿਜ ਕਾਨਨ
ਮਨੁੱਖ ਆਪਣੇ ਕੰਨਾਂ ਦੇ ਸੁਣਦਾ ਹੈ
ਆਵਲਤਾਏ ਅਚੰਬ ਭਇਓ
ਆਉਂਦਾ ਹੈ ਭੱਜਾ ਹੀ ਸਾਧ ਸੰਗ ਜੀ ਅਚੰਬ ਹੈਰਾਨੀ ਮੰਨ ਰਿਹਾ ਹੈ
ਆਸਰ ਤੀਨ ਰਹੋ ਮਦ ਨੀਰ ਕੇ
ਤਿੰਨ ਦਿਨ ਸਾਧ ਸੰਗ ਜੀ ਪਾਣੀ ਦੇ ਵਿੱਚ ਹੀ ਗੁਰੂ ਨਾਨਕ ਸਾਹਿਬ ਰਹੇ ਨੇ
ਜੀਵਤ ਹੀ ਪੁਨਿਆਏ ਗਏ
ਫਿਰ ਜੀਂਦੇ ਵੀ ਵਾਪਸ ਆ ਗਏ ਹਨ
ਕਾਰਨ ਕੌਣ ਨਾ ਪੌਣ ਛੋਇਓ ਜਲ
ਕਹਿੰਦੇ ਕੀ ਕਾਰਨ ਹੈ ਤੇ ਉਹਨਾਂ ਨੂੰ ਐਸਾ ਪਾਣੀ ਜਿਹੜਾ ਸੀ ਛੋਹ ਨਹੀਂ ਸਕਿਆ
ਜਮਦ ਸੁੰਬ ਸਮਾਦ ਪਇਓ
ਇਸ ਤਰ੍ਹਾਂ ਸਾਰੇ ਜਿਤਨੇ ਲੋਕੀ ਨੇ ਬਹੁਤ ਹੀ ਹੈਰਾਨ ਹੋ ਗਏ
ਕਲੰਕ ਮੈਂ ਆਂਕ ਮਨੋ ਸਮੁਖ
ਗੁਰੂ ਮਹਾਰਾਜ ਜੀ ਦਾ ਚਿਹਰਾ ਐਸਾ ਜਿਸ ਤਰ੍ਹਾਂ ਕਲੰਕ ਤੋਂ ਬਿਨਾਂ ਚੰਦਰਮਾ ਹੁੰਦਾ ਹੋਵੇ ਭਾਵ ਪੂਰਨਮਾਸੀ ਦਾ ਸ਼ੁੱਧ ਪ੍ਰਕਾਸ਼ ਰਿਹਾ ਹੈ
ਬੰਕ ਬਲੋਕ ਤਹਿ ਕਰਨਾ ਸੋ
ਤੇ ਬੰਕ ਟੇਢੀ ਨਿਗਾਹ ਦੇ ਨਾਲ ਕਿਰਪਾ ਭਰੀ ਨਿਗਾਹ ਦੇ ਨਾਲ ਸਤਿਗੁਰੂ ਮਹਾਰਾਜ ਜੀ ਵੇਖ ਕੇ ਨਿਹਾਲ ਕਰ ਰਹੇ ਨੇ
ਮਾ ਕਹੇ ਵਰੰਕਨ ਸੋ
ਇਸ ਤਰ੍ਹਾਂ ਗਰੀਬ ਲੋਕਾਂ ਦੇ ਤਾਂ ਹੀ ਸੁੰਦਰ ਬਚਨ ਕਹਿੰਦੇ ਨੇ
ਮਨ ਹੋਏ ਨਿਸ਼ਾਂਕੀ ਨਾ ਭੈ ਕਰ ਕਾ ਸੋ
ਕਹਿੰਦੇ ਨਿਸ਼ਾਂਕ ਹੋ ਕੇ ਤੇ ਕਿਸੇ ਦਾ ਵੀ ਤੁਸੀਂ ਡਰ ਨਹੀਂ ਕਰਨਾ ਹੈ ਜਿਸ ਵੀ ਵਸਤੂ ਦੀ ਤੁਹਾਡੇ ਅੰਦਰ ਇੱਛਾ ਹੈ ਤੇ ਉਹੀ ਵਸਤੂ ਲੈ ਲਓ
ਆਪਣੇ ਅੰਦਰ ਜਾਏ ਨਿਕਾਸੋ
ਜੋ ਸਾਡਾ ਮੋਦੀ ਖਾਨਾ ਹੱਟ ਸਾਹਿਬ ਹੈ ਤੇ ਇਹਦੇ ਵਿੱਚੋਂ ਜਾ ਕੇ ਕੱਢ ਲਓ
ਦੌਰ ਪਰੇ ਤੇ ਠੋਰ ਕਿਤੇ ਨਾਲ
ਕਿੰਨੇ ਜਿਹੜੇ ਸੀ ਦੁਕਾਨ ਤੇ ਜਾ ਰਹੇ ਦੌੜ ਕੇ ਬੰਦੇ
ਸੌ ਜੈਰ ਔਰ ਪਰਾਸੋ
ਸਮੱਗਰੀ ਜਿਹੜੀ ਸੀ ਲੁੱਟਣ ਲੱਗ ਪਏ ਤੇ ਬਹੁਤ ਹੀ ਇਸ ਤਰ੍ਹਾਂ ਰੌਲਾ ਪੈ ਗਿਆ
ਅੰਨ ਘਰੋਂ ਮਿਸ਼ਟਾਨ ਤੇ ਲਾਉਣਾ
ਬਹੁਤ ਹੀ ਵਿੱਚ ਅਨਾਜ ਹੈ ਮਿੱਠਾ ਹੈ ਲੂਣ ਆਦਿਕ
ਮਰੀਕ ਦੋ ਹਰਦੀ ਮਨ ਭਾਈ
ਕਾਲੀਆਂ ਤੇ ਲਾਲ ਮਿਰਚਾਂ ਦੋ ਤਰ੍ਹਾਂ ਦੀਆਂ ਤੇ ਹਲਦੀ ਜਿਹੜੀ ਸੀ ਮਨ ਭਾਉਂਦੀ ਸਮੱਗਰੀ
ਲੇਹ ਮਰਾਟਕਾ ਪੈਸੇ ਕੋਊ
ਤੇ ਕੋਈ ਸਾਧ ਸੰਗ ਜੀ ਕੌਡੀਆਂ ਚੱਕੀ ਜਾਂਦਾ ਤੇ ਕੋਈ ਪੈਸੇ ਚੱਕੀ ਜਾਂਦਾ
ਹੁਣ ਕਾਰਖਾਨ ਕੋ ਲੇ ਤਹਿ ਤਾਈ
ਤੇ ਕਈ ਰੁਪਈਏ ਜਿਹੜੇ ਨੇ ਤੇ ਉਹ ਭੱਜ ਕੇ ਇਸ ਤਰ੍ਹਾਂ ਚੱਕੀ ਜਾ ਰਹੇ ਆ
ਅੰਬਰ ਭਾਦਾ ਲੇਕਨ ਕੇ
ਅਨੇਕਾਂ ਤਰ੍ਹਾਂ ਦੇ ਵਸਤਰ ਵੀ ਰੰਗਾਂ ਰੰਗਾਂ ਦੇ ਵਿੱਚ
ਕਰੇ ਆਪਣ ਪੈ ਮੈਂ ਸਭ ਦੀਨ ਲੁਟਾਈ
ਜਿੰਨੇ ਹੱਟ ਸਾਹਿਬ ਦੇ ਵਿੱਚ ਰੱਖੇ ਹੋਏ ਸੀ ਉਹ ਸਾਰੇ ਲੁਟਾ ਦਿੱਤੇ
ਟੋਟ ਨਾ ਆਏ ਟੋਟ ਭਈ
ਕਹਿੰਦੇ ਦੁਕਾਨ ਸਤਿਗੁਰਾਂ ਦੀ ਘਾਟਾ ਨਹੀਂ ਆਉਂਦਾ ਤੇ ਅਤੋਟ ਕੀ ਅਖੁੱਟ ਬਣ ਗਈ ਹੈ
ਸੁਰ ਤੈਨੂੰ ਕਦੋਂ ਮਨ ਚਿੰਤ ਸੁਹਾਈ
ਮਾਨੋ ਜਿਹੜੀ ਹੱਟ ਸਾਹਿਬ ਦੁਕਾਨ ਹੈ ਤੇ ਕਾਮ ਤੇ ਗਊ ਬਣ ਗਈ ਹੈ ਤੇ ਜਾ ਇਸੇ ਤਰ੍ਹਾਂ ਚਿੰਤਾ ਮਣੀ ਮਨ ਦੀਆਂ ਚਤਵਨੀਆਂ ਪੂਰੀਆਂ ਕਰਨ ਵਾਲੀ ਚਿੰਤਾ ਮਣੀ ਬਣ ਗਈ ਹੈ
ਦੋਰਾ ਪੀਰ ਭੂਰ ਪੀ ਨਰਨ ਕੀ
ਬਹੁਤ ਸਾਰੇ ਲੋਕਾਂ ਦਾ ਬੜਾ ਭਾਰੀ ਇਕੱਠ ਹੋ ਗਿਆ
ਔਰਤੇ ਠੋਰ
ਬੜਾ ਭਾਰੀ ਰੌਲਾ ਜਿਹੜੇ ਸੀ ਉਸ ਜਗ੍ਹਾ ਦੇ ਵਿੱਚ ਪੈ ਗਿਆ ਜੈਰਾਮ ਦੇ ਸਮੇਤ ਸਾਰੇ ਵੇਖਦੇ ਨੇ
ਬੇਦੀ ਕੁਲ ਸਿਰਮੌਰ
ਬੇਦੀਆਂ ਦੇ ਕੁਲ ਦੇ ਸ਼੍ਰੋਮਣੀ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਤਾਏ
ਸਵਈਆ ਨਾਨਕ ਸਿੱਧ ਤੇਰੇ ਦਬਸੇ ਮਦ
ਕਹਿੰਦੇ ਨੇ ਜੋ ਦੁਕਾਨ ਸਾਹਿਬ ਦੁਕਾਨ ਹੈ ਹੱਟ ਸਾਹਿਬ ਹੈ ਤੇ ਨੌ ਨਿਧੀਆਂ ਅਠਾਰਾਂ ਸਿੱਧੀਆਂ ਤੇ ਇਸੇ ਤਰ੍ਹਾਂ ਸਾਰੀਆਂ ਹੀ ਸ਼ਕਤੀਆਂ ਤੇ ਰਿਧੀਆਂ ਜਿਹੜੀਆਂ ਆਉਂਦੀ ਤੋੜਤਾ ਇਹਦੇ ਚ ਵਸ ਰਹੀਆਂ
ਹੋਵੇ ਤੋੜਤਾ
ਦੱਸੋ ਉੱਥੇ ਕਿ ਦੁਕਾਨ ਦੇ ਵਿੱਚ ਕਿਵੇਂ ਕੋਈ ਘਾਟਾ ਆ ਸਕਦਾ ਹੈ।
ਹਰ ਹਰ ਪਰੇ ਨਾਰੇ ਲੁੱਟ ਜੇ
ਬਹੁਤ ਹੀ ਸਾਧ ਸੰਗ ਜਿਹੜੇ ਲੋਕ ਲੁੱਟਣ ਵਾਲੇ ਲਿਜਾਣ ਵਾਲੇ ਸੀ ਵਸਤੂਆਂ ਤੇ ਹਾਰ ਥੱਕ ਗਏ।
ਮੈਂ ਸੌਜਨ ਖੁੱਟਤਾ ਦੀਖ ਮਹਾ
ਜਿਹੜੀ ਸਮੱਗਰੀ ਹੈ ਤੇ ਉਹ ਮੁੱਕਦੀ ਨਹੀਂ ਹੈ ਤੇ ਮਹਾ ਬਹੁਤੇ ਹੀ ਬਹੁਤੇ ਦਿਸੇ ਜਾ ਰਹੀ ਹੈ।
ਦੌਲਤ ਖਾਨ ਸੁਮਾਨ ਮਦੌਰ
ਇੱਕ ਦੋ ਬੰਦੇ ਜਿਹੜੇ ਸੀ ਨਵਾਬ ਦੇ ਪਾਸ ਭੱਜ ਕੇ ਗਏ ਤੇ ਦੁਕਾਨ ਤਾਂ ਲੁੱਟੀ ਜਾ ਰਹੀ ਹੈ।
ਨਵੇਂ ਬਰਤਾਨ ਬਖਾਨ ਕਹਾ
ਸਾਰਾ ਪ੍ਰਸੰਗ ਜਿਹੜਾ ਸੀ ਦੌਲਤ ਖਾਨ ਉਹਨਾਂ ਨੇ ਜਾ ਕੇ ਦੱਸਿਆ
ਭੇਜਦਾ ਪ੍ਰਿਤ ਆਪਣੇ ਤਾਂ ਸ਼ੇਨਾ
ਤੇ ਉਸਨੇ ਸਾਧ ਸੰਗ ਜੀ ਆਪਣੇ ਨੌਕਰ ਜਿਹੜੇ ਸੀ ਬੜੀ ਜਲਦੀ ਭੇਜ ਦਿੱਤੇ।
ਉਹ ਸੁਣੋ ਬਿਸਮਾਦ ਰਹਾ
ਤੇ ਇਹੋ ਜਿਹਾ ਪ੍ਰਸੰਗ ਸੁਣ ਕੇ ਤੇ ਉਹ ਵੀ ਹੈਰਾਨੀ ਦੇ ਵਿੱਚ ਬਹੁਤ ਹੀ ਲਵਲੀਨ ਹੋ ਗਿਆ।
ਰੂੜਤ ਹੈ ਨਰ ਜੇ ਵਰਜੇ
ਇਸ ਵਾਸਤੇ ਜਿਹੜੇ ਲੋਕ ਦੁਕਾਨ ਨੂੰ ਲੁੱਟਦੇ ਸੀ ਉਹਦੇ ਨੌਕਰ ਆ ਕੇ ਤਾੜਦੇ ਆ।
ਦਰਜੇ ਤਰਜੇ ਦਰਜੇ ਸਭ ਭੀਰ ਹਟਾਈ
ਵਰਜਾ ਰੋਕਦੇ ਆ ਤੇ ਤਰਜਿਆਂ ਤਾੜਦੇ ਆ ਤੇ ਇਸ ਤਰ੍ਹਾਂ ਦਰਵਾਜੇ ਦੇ ਜੋ ਉੱਤੇ ਭੀੜ ਬਣੀ ਸੀ ਸਾਰੀ ਹਟਾ ਦਿੱਤੀ।
ਦੌਲਤ ਖਾਨ ਆਇਓ
ਦੌਲਤ ਖਾਨ ਨਵਾਬ ਗਵਰਨਰ ਜਿਹੜਾ ਸੀ ਰਾਜਾ ਇੰਨੇ ਚਿਰ ਨੂੰ ਆ ਗਿਆ।
ਕਪਤਾਨ ਬਲੋਕਤ ਲੋਚਨ ਲਾਈ
ਮੋਤੀ ਦਾਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਤਰਫ ਨੂੰ ਆਪਣੇ ਨੇਤਰ ਲਾ ਕੇ ਵੇਖਣ ਲੱਗਾ।
ਜੋ ਬਿਰਤੀ ਤਨ ਗਿਆਨ ਧਰਾ
ਮਨੋ ਬਿਰਤੀ ਜੋ ਉਦਾਸੀ ਹੈ ਜਾਂ ਬਿਰਤੀ ਗਿਆਨ ਹੈ ਤੇ ਉਸੇ ਨੇ ਹੀ ਜਾਂ ਬਿਰਤੀ ਬੈਰਾਗ ਨੇ ਹੀ ਗਿਆਨ ਦਾ ਸਰੂਪ ਧਾਰਨਾ ਕੀਤਾ।
ਖਫਨੀ ਗਰ ਸ੍ਰੀ ਗੁਰ ਨੇ ਤਪ ਪਾਈ
ਖਫਣੀ ਹੁੰਦੀ ਆ ਤੇ ਇਸ ਤਰ੍ਹਾਂ ਖੁੱਲੇ ਸਾਧ ਸੰਗ ਜੀ ਵਸਤਰ ਨੂੰ ਬਾਹਾਂ ਕੱਢ ਕੇ ਪਾ ਲੈਣਾ ਤੇ ਉਹ ਗਲਦੇ ਇਸ ਗੁਰੂ ਨਾਨਕ ਸਾਹਿਬ ਨੂੰ ਪਾਈ ਹੋਈ ਹੈ।
ਫੇਰ ਨਿਰਾਸ ਉਦਾਸ ਭਇਓ
ਫੇਰ ਵੇਖ ਕੇ ਦੌਲਤ ਖਾਨ ਨਿਰਾਸਾ ਵੀ ਹੋਇਆ ਤੇ ਉਦਾਸੀ ਵਿੱਚ ਵੀ ਆ ਗਿਆ।
ਪਛਤਾਸ਼ਰੇ ਦੇ ਕੁਛ ਜਾਣ ਨਾ ਜਾਈ
ਆਪਣੇ ਹਿਰਦੇ ਵਿੱਚ ਬਹੁਤ ਹੀ ਪਛਤਾਉਂਦਾ ਹੈ ਤੇ ਕੋਈ ਗੱਲ ਜਾਣੀ ਨੀ ਜਾਂਦੇ।
ਦੌਲਤ ਖਾਨ ਦੇ ਲੋਕਨ ਸੋ
ਦੌਲਤ ਖਾਨ ਜਿਹੜੇ ਇਸ ਦੇ ਆਪਣੇ ਲੋਕ ਸੀ ਨੇੜੇ ਰਹਿਣ ਵਾਲੇ ਅਹਿਲਕਾਰ
ਬੋਲਤ ਬੋਲ ਬਲੋਕਤ ਵੇਖਾ
ਮੁੱਖੋਂ ਸਾਧ ਸੰਗ ਜੀ ਬੋਲਦਾ ਹੈ ਬਚਨਾਂ ਨੂੰ ਤੇ ਸਤਿਗੁਰਾਂ ਦੀ ਭੇਖ ਵੱਲ ਨੂੰ ਵੇਖ ਰਿਹਾ।
ਕੌਣ ਸਰਾਰ ਭਇਓ ਇਸ ਕੋ ਸੁਭ
ਕਹਿੰਦੇ ਕੌਣ ਸਰਾਰ ਭਇਓ ਇਸ ਕੋ ਇਸ ਨਾਨਕ ਨੂੰ ਮੇਰੇ ਮੋਦੀ ਨੂੰ ਕੋਈ ਕੀ ਕਹਿੰਦੇ ਜਾਦੂ ਹੋ ਗਿਆ ਜਾਂ ਭੂਤ ਪ੍ਰੇਤ ਦਾ ਛਾਇਆ ਹੋ ਗਿਆ ਹੈ।
ਤੁਮਰੀਤ ਹੁਤੀ ਮਤਵਾਨ ਵਸੇਖਾ
ਬੜੀ ਇਸਦੀ ਨਿਰਮਲ ਮਰਜਾਦਾ ਸੀ ਤੇ ਬੜਾ ਚੰਗੀ ਬੁੱਧੀ ਵਾਲਾ ਸੀ।
ਮਾਸਰ ਧੀਨ ਬਤਾਏ ਕੈ ਨੀਰ ਮੈਂ
ਤਿੰਨ ਦਿਨ ਜਿਹੜੇ ਪਾਣੀ ਦੇ ਅੰਦਰ ਨਦੀ ਵਿੱਚ ਬੇਈ ਵਿੱਚ ਬਤੀਤ ਕਰਕੇ
ਆਪਣੇ ਆਏ ਲੁਟਾਏ ਬਲੇਖਾ
ਤੇ ਕਹਿੰਦੇ ਬਿਨਾਂ ਹਿਸਾਬ ਕਿਤਾਬ ਕੀਤੇ ਤੋਂ ਸਾਰੀ ਜਿਹੜੀ ਹੱਟ ਸੀ ਮੋਦੀ ਖਾਨਾ ਲੁਟਾ ਦਿੱਤਾ ਕੇ
ਭੂਸ਼ਣ ਭਾ ਕਰ ਵੇਖ ਫਕੀਰ ਕੋ
ਵੇਖੋ ਕਹਿੰਦੇ ਫਕੀਰਾਂ ਵਾਲਾ ਲਿਬਾਸ ਬਣਾ ਕੇ ਸਰੀਰ ਤੇ ਤੋਸ਼ਣ ਚੁੱਪ ਹੋ ਗਿਆ।
ਜਾਏ ਵੇਈ ਮੈਂ ਕਿਆ ਇਹ ਦੇਖਾ
ਕਹਿੰਦੇ ਵੇਈ ਦੇ ਪਾਣੀ ਚੁੱਭੀ ਲਾ ਕੇ ਪਤਾ ਨੀ ਇਹਨੇ ਕੀ ਜਾ ਕੇ ਦੇਖ ਲਿਆ ਉੱਥੇ
ਜਾਂ ਮੈਂ ਸੋ ਕੀ ਉਹ ਮਨ
ਇਸ ਤਰ੍ਹਾਂ ਕਹਿ ਕੇ ਸਾਧ ਸੰਗ ਜੀ ਦੌਲਤ ਖਾਨ ਨੇ ਮਨ ਦੇ ਚ ਬਹੁਤ ਹੀ ਝੋਰਾ ਕੀਤਾ।
ਦੌਲਤ ਖਾਨ ਜੀ ਧਾਮ ਗਏ ਹੋ
ਦੌਲਤ ਖਾਨ ਜਿਹੜਾ ਸੀ ਨਵਾਬ ਆਪਣੇ ਘਰ ਵਿੱਚ ਚਲੇ ਗਿਆ।
ਦੀਨ ਦਿਆਲ ਚਲੇ ਤੇ ਕਾਲ
ਗਰੀਬਾਂ ਦੇ ਉੱਤੇ ਦਿਆਲਤਾ ਕਰਨ ਵਾਲੇ ਗੁਰੂ ਨਾਨਕ ਸਾਹਿਬ ਉੱਥੋਂ ਚੱਲ ਪਏ।
ਮਸਾਨ ਮਸਾਨ ਜਥਾਨ ਛਿਓ
ਉੱਥੇ ਬਹੁਤ ਸਾਰੇ ਮਸਾਨ ਬੰਦੇ ਸਾੜੇ ਜਾਂਦੇ ਸੀ ਹੱਡੀਆਂ ਦੇ ਨਾਲ ਥਾਂ ਭਰਿਆ ਪਿਆ ਸੀ ਉੱਥੇ ਚਲੇ ਗਏ।
ਸ਼ੋਰਪੁਰਾ ਸੁਲਤਾਨ ਤਬਾ
ਸੁਲਤਾਨਪੁਰ ਨਗਰ ਜਿਹੜਾ ਸੀ ਛੱਡ ਦਿੱਤਾ।
ਧੰਦਨ ਕੀ ਸੁਧ ਪੰਦ ਲਿਓ
ਇਸ ਤਰ੍ਹਾਂ ਧੰਦਿਆਂ ਦੀ ਖਬਰ ਛੱਡ ਕੇ ਤੇ ਮਸਾਣਾ ਦਾ ਰਸਤਾ ਜਿਹੜਾ ਸੀ ਲੈ ਲਿਆ।
ਹੋਰ ਭਿਆਨਕ ਗੋਰ ਮਰੀਨਾ
ਬਹੁਤ ਸਾਰੀਆਂ ਗੋਰਾਂ ਕਬਰਾਂ ਤੇ ਮੜੀਆਂ ਕਬਰਾਂ ਕਹਿੰਦੇ ਮੁਸਲਮਾਨਾਂ ਦੀਆਂ ਮੜੀਆਂ ਕਹਿੰਦੇ ਹਿੰਦੂਆਂ ਦੀਆਂ ਤੇ ਬਹੁਤ ਹੀ ਉਸ ਜਗ੍ਹਾ ਦੇ ਵਿੱਚ ਹਨ।
ਕਿਹੋ ਜਿਹਾ ਕੰਤੇ ਕੰਤ ਭਇਓ
ਤੇ ਜਗਤ ਦੇ ਮਾਲਕ ਸਤਿਗੁਰੂ ਮਹਾਰਾਜ ਉੱਥੇ ਜਾ ਕੇ ਇਕਾਂਤ ਹੋ ਗਏ ਤੇ ਸਿੱਖਿਆ ਕੀ ਹੈ ਕਿ ਮੈਨੂੰ ਚਾਰ ਕੰਧਿਆਂ ਤੇ ਬੰਦਿਆਂ ਨੇ ਚੱਕ ਕੇ ਲਿਆਉਣਾ ਹੀ ਸੀ। ਮੈਂ ਪਹਿਲਾਂ ਹੀ ਇੱਥੇ ਆ ਗਿਆ। ਮਸਾਣਾ ਵਿੱਚ ਸਵਾਹ ਹੁੰਦੀ ਹੈ ਤੇ ਇਸ ਵਾਸਤੇ ਪਰ ਜਿਹੜਾ ਸਾਰਾ ਸੰਸਾਰ ਹੈ پے سوار ہو پے مٹی رو پے خیر ہو پے ہے
جائے مسان پہ پائے پر
سدگران دے جان دا ہور کارن کی ہے تے جس بھی مسان بھاو ہڈی تے کسے دے سدگران دا چرن لگدا ہے
نر نارک میں گاتی تاہیں گاتا
تے جائے سار سنجی استری ہے چاہے پرش دی ہڈی ہے تے اونوں مکتی جڑی گاتا پراپت ہو جاندی ہے
جامد سو ادرے تحقیق کی
کہ نہیں گرو نانک صاحب دے چرناں نال لگ کے ہڈیاں تے انہاں منکھاں دا ادھار ہو گیا
بیٹھ گئے بورو سکھ داتا
پھر سکھ داتے گرو نانک صاحب مہاراج جی تے اکام جگہ دے وچ بیٹھ گئے
آوے کون ہے یومن چینا
جس طرح اپنے من دے چین سمجھ کے کہ ایتھے کوئی نہ آوے
رہے تے چودے لوگ جاتا
جو گرو نانک صاحب چودہ لوکاں نوں پیدا کرن والے بناون والے تے اوتھے رہ پئے نے
دور جٹی سن کادک کھوجتی
جس دی وائی تھوڑی جڑی ہے تے جٹاں والے شیو جی تے سنت سنندن سناتن سنت کمار برہما دے چارے پتر بھی پال دے کر دے
مار نہ پاوے جائے بداتا
بداتا برہما بھی جس واہی گرو پرمیشر دا پارا بار انت نہیں پا سکدا
پھر بہار جے رام بچارتی
او پرمیشر سرو گرو نانک صاحب مہاراج جی نے تے اس طرح دا ساتھ سنگ جی بہار ویوہار جڑا سی جے رام نے ویکھ کے بچار دا
سوچ تے سوچنا سو سکچاوے
سوچاں نو سوچدا ہویا تے بہت ہی ساتھ سنگ جی سنکوچ کر رہا ہے
لوچن چارو بموچن کباری
تے نیتراں تو سندر پانی جڑا اس دے اترو چھڑ رہا
بریو نج باری نہ باہر آوے
بریو نج بار اپنے گھر دے چے جے رام اداسی جاوڑے تے باہر نہیں آندے
سواد نہ بھوجنا نیرے کو
تے نہ پانی تے نہ بھوجن ہی سواد لگدا
من تیر منین پریو دکھ پاوے
تے شریر دے اتے میلے مستر پائے ہوئے تے بہت ہی دکھ پا رہا
کوٹ گٹی گن میں ہے من میں
کروڑاں ہی گنتیاں جڑیاں اپنے من دے گن رہا
ایک اور چڑے ایک اور مٹاوے
ایک اور ایک طرفوں چڑھ رہی نے ایک طرفوں سار سنگ اتر رہی گنتیاں جڑیاں
گم پے نسے دن تین میں
سدگرو مہاراج جی گواچے ہوئے ہوئے تین دنوں تو بعد نکلے نے
آپ تے اپنا دین لٹائی
آدھا جڑی اپنا ہٹ صاحب سی اس نو لٹا دتا
دولت خان کو لیکھا ہوا ہے پوری
دولت خان کا جڑا لیکھا ہے تے وہ پورا ہن ہونا دے ہوئے ہیں
کدو تے کی کچھ باقی رہائی
برابر برابر ہو جائے گا تے جب دولت خان دی کچھ باقی بادا ساڈے والا رہ جائے گا
کالو سنے ترپتا دکھ پاو ہے
جدو ایسی گل بابا کالو سنو تے ترپتا جی سن کے بڑا دکھ پاؤ گے
گوبر دیوے دوش لگائی
میرے اتنے بڑا بھاری دوش لاؤ گے
چم سبے بج سو
ہاں جی
کین اچمب سب بےد سو
چند سارے ڈنگا حیرانی ہی کر گئے نے
مت ہار پری کشو جانی نہ جائی
جی سوچتی سوچتی تھک گئی تے کوئی سمجھ وچ نہیں آندا
اور میں مل کے سب لوگ بخانت
سلطان پر دے اندر سارے لوگ مل کے کہندے نے
باورا ہوئے گئے سد نہی
کہندے نانک تا باورا مستانہ ہو گیا تے اس نو تے اپنے شریر دی خبر نہیں ہے
ہل گور مرین میں بیٹھ
قبران دے مڑیاں والے تھان دے تے بیٹھ رہا ہے
جدو بھوت بھرو تے کے کٹ ماہی
جا کو بھوت پریت دے شریر دے اندر پرویش ہو گیا ہے
پور گوائے پیو اے پیکھی
بہت سارا کہندے تھان گوا کے تے سارا والا پیک لے لیا
پکھنڈ پسے کدو کیے تاہی
جا کے اس نے بڑا بھاری کو پکھانڈی رچ لے نندک لوگ کہندے نے
من مانو جان پیو جو کو
جڑا کوئی کوئی منوک گرو نانک صاحب دے پھر نو جاندا
سیوک جاؤ پیکھ نا پرماہی
وہ نٹ دے سار سنگ جی سیوک جمورے وانگ ویکھ کے نوکر وانگ ویکھ کے وہ نہیں بھرم کردا
نہ نندک دولت خان کے پاس
جڑے نندک لوگ نے دولت خان دے پاس جا کے
بکانت بخانت دوتی لگے تے کانا
تے اور جا کے چگلیاں لاندے نے اس دے کان وچ
ہر کوئی دے او سہ چنت پیو
کہندے ਦੇਸ਼ ਨੇ ਧਨ ਮੋਦੀ ਨੇ ਗਵਾਤਾ ਤੇ ਫਿਕਰ ਦੇ ਵਿੱਚ ਹੋ ਗਿਆ।
ਇਹ ਭੇਖ ਲੈ ਉੱਤੇ ਨਕੀਨ ਬਹਾਨਾ
ਕਹਿੰਦੇ ਸਾਰਾ ਵਾਲਾ ਭੇਖ ਲੈ ਲਿਆ ਤੇ ਉੱਤੋਂ ਇਸਨੇ ਇੱਕ ਬਹਾਨਾ ਬਣਾਇਆ ਬਚਣੇ ਦਾ।
ਤੁਮਰੋ ਉਰਮੈ ਡਰਕੋ ਧਰਕਾ
ਡਰ ਜਿਹੜਾ ਸੀ ਮੇਰੇ ਤੋਂ ਹਿਸਾਬ ਲੈਣਗੇ ਜਾਂ ਜੇਲ੍ਹ ਵਿੱਚ ਪਾਉਣਗੇ। ਡਰ ਧਾਰ ਕੇ ਤੁਹਾਡਾ ਨਵਾਬ ਸਾਹਿਬ ਜੀ
ਘਰ ਬਾਰ ਕਿਸ਼ੋਰ ਗਏ ਉਦਿਆਨਾ
ਆਪਣਾ ਘਰ ਬਾਰ ਛੱਡ ਕੇ ਉਜਾੜ ਨੂੰ ਚਲੇ ਗਿਆ।
ਲੇਖਾ ਜੈ ਰਾਮ ਕੇ ਪਾਸ ਚਲੇ ਹੋ
ਹੁਣ ਜੈ ਰਾਮ ਦੇ ਪਾਸੋਂ ਸਾਰਾ ਹਿਸਾਬ ਕਿਤਾਬ ਤੁਸੀਂ ਲੈ ਲਓ ਮੋਦੀ ਖਾਨੇ ਦਾ।
ਐ ਵੱਧ ਘਾਟ ਕੋ ਸੌ ਜਮਾਨਾ
ਚਾਹੇ ਵੱਧ ਜਾਵੇ ਤੇ ਚਾਹੇ ਘੱਟ ਜਾਵੇ ਤੇ ਜੈ ਰਾਮ ਵੀ ਵਿੱਚ ਜਾਨ ਹੈ ਜ਼ਿੰਮੇਵਾਰ ਹੈ।
ਦੋਹਰਾ ਸੁਣ ਕਰ ਦੂਤੀ ਨਿਰਪਤ ਤਬ
ਸੰਜੀ ਚੁਗਲਾਂ ਦੀ ਚੁਗਲੀ ਜੋ ਰਾਜਾ ਸੀ ਦੌਲਤ ਖਾਂ
ਭਰਮਿਓ ਭੇਜਿਓ ਉਦਾਸ
ਇਹ ਵੀ ਭਰਮ ਗਿਆ ਹੈ ਤੇ ਔਰ ਆਪਣਾ ਇੱਕ ਨੌਕਰ ਭੇਜਿਆ
ਪੂਰਨਿਆਨ ਬੁਲਾਇਕਾ
ਕਹਿੰਦਾ ਛੇਤੀ ਮੇਰੇ ਪਾਸ ਨਾਨਕ ਨੂੰ ਬੁਲਾ ਕੇ ਲਿਆਓ
ਲੇਖਾ ਮਮਰਾ ਸੀ
ਮੇਰਾ ਜਿਹੜਾ ਸਾਰਾ ਹਿਸਾਬ ਕਿਤਾਬ ਉਹ ਪੂਰਾ ਕਰ ਦੇਣ।
ਸਵਈਆ ਆਲੇ ਤਿਤ ਕਾਲ ਜਰਾਮ
ਆਲੇ ਘਰ ਤੋਂ ਬੜੀ ਛੇਤੀ ਦੇ ਨਾਲ ਜੈ ਰਾਮ
ਬੁਲਾਏ ਕੇ ਬੋਲਤ ਦੌਲਤ ਖਾਨਾ
ਔਰ ਸਾਧ ਸੰਗ ਜੀ ਜਾ ਬੁਲਾਇਆ ਤੇ ਕਹਿੰਦਾ ਤੁਹਾਨੂੰ ਦੌਲਤ ਖਾਂ ਬੁਲਾ ਰਿਹਾ ਹੈ।
ਸਾਲ ਕੋ ਲੇਖਾ ਬਸਾ ਲਖੋ ਅਬ
ਇੱਕ ਸਾਲ ਦਾ ਹਿਸਾਬ ਕਿਤਾਬ ਰਹਿੰਦਾ ਹੁਣ ਜਾਣ ਲਓ
ਦੇਵੋ ਜਾਮ ਦੀ ਸੋ ਮਨ ਮਾਨਾ
ਤੁਸੀਂ ਤੇ ਇਸ ਤਰ੍ਹਾਂ ਦਿਓ ਉਹਨੂੰ ਪੂਰਾ ਕਰ ਦਿਓ ਤੇ ਜਿਸ ਤਰ੍ਹਾਂ ਵੀ ਜਿਸ ਵਿਧੀ ਨਾਲ ਵੀ ਜਿਸ ਢੰਗ ਤਰੀਕੇ ਦੇ ਨਾਲ ਤੇ ਮਨ ਮਨ ਭਾਵ ਕੀ ਮਨ ਜਿਹੜਾ ਮਨ ਜਾਵੇ ਦੌਲਤ ਖਾਂ ਨਵਾਬ ਦਾ ਤੇ ਜਿਸ ਤਰ੍ਹਾਂ ਵੀ ਤੁਹਾਡਾ ਮਨ ਮੰਨਦਾ ਤੇ ਤੁਸੀਂ ਉਸ ਢੰਗ ਦੇ ਨਾਲ ਪੂਰਾ ਕਰਦੇ ਹੋ।
ਬਾਕੀ ਕੀਤੀ ਨਿਕਸੇ ਹਮਰੀ ਸਭ
ਬਾਕੀ ਜਿੰਨੀ ਵੀ ਸਾਡੀ ਵਾਧਾ ਨਿਕਲੇ ਸਾਰਾ
ਟੁਕਲੇ ਵੇ ਜਾਨ ਨਿਸ਼ਾਨਾ
ਕਹਿੰਦੇ ਜੈ ਰਾਮ ਤੇਰੇ ਪਾਸੋਂ ਲੈਣਾ ਹੈ ਸਾਰਾ ਤੇ ਇਹ ਗੱਲ ਕੋਈ ਛੁਪੀ ਹੋਏ ਨੀ ਜਾਣ ਲੈ
ਘਾਟ ਵਿਦੋਂ ਘਾਟ ਹੀ ਕਦੋਂ ਵਾਦੀ ਹਾਟ ਬਟੋਰ ਹੋ
ਇਸ ਵਾਸਤੇ ਜਾਣ ਲੈ ਤੇ ਤੋਂ ਕੋਈ ਛੁਪੀ ਹੋਈ ਗੱਲ ਨਹੀਂ ਹੈ ਘੱਟ ਹੈ ਤੇ ਅਥਵਾ ਵੱਧ ਹੈ ਤੇ ਜਿਸ ਵਾਸਤੇ ਹਾਟ ਬਟੋਰਾ ਜੋ ਕੁਝ ਵੀ ਹੈ ਦੁਕਾਨ ਦੇ ਜੋ ਤੂੰ ਇਕੱਠਾ ਕਰ
ਲੈ ਬਚੀ ਰਾਟ
ਇਸ ਤਰ੍ਹਾਂ ਡਾਟ ਤਾੜ ਕੇ ਬਚਨ ਜਿਹੜੇ ਕਹੇ ਨੇ ਰਾਟ ਰਾਜੇ ਨੇ ਤੇ ਇਸ ਤਰ੍ਹਾਂ ਬਹੁਤ ਹੀ ਜੋ ਅਣਜਾਣ ਹੈ ਸਤਿਗੁਰਾਂ ਦੀ ਮਹਿਮਾ ਤੋਂ
ਦੋਹਰਾ ਤਪਿਓ ਲੋਹ ਬਿਰਣ ਪਾਕ ਪਾਰੀ
ਜਿਸ ਤਰ੍ਹਾਂ ਸਾਧ ਸੰਗ ਜੀ ਪੱਕਾ ਘੋੜਾ ਹੋਵੇ ਤੇ ਉਹਦੇ ਉੱਤੇ ਤਤ ਤੱਤਾ ਕੀਤਾ ਹੋਇਆ ਲੋਹਾ ਲਾ ਦਿਓ
ਲੱਕ ਸੰਕਟ ਅਧਕਾਏ
ਬੜਾ ਪਾਰੀ ਲੱਗ ਕੇ ਦੁੱਖ ਹੁੰਦਾ ਤੇ ਇਸ ਤਰ੍ਹਾਂ ਜੈ ਰਾਮ ਦੀ ਹਾਲਤ
ਜੋ ਸੁਣ ਬਚਨ ਨਰੇਸ ਕੇ
ਇਸ ਤਰ੍ਹਾਂ ਦੇ ਸਾਧ ਸੰਗ ਜੀ ਰਾਜੇ ਦੇ ਬਚਨ ਸੁਣ ਕੇ ਦੌਲਤ ਖਾਨ ਨਵਾਬ ਦੇ
ਉਠੁਰਦੇ ਅਪਲਾਏ
ਬਹੁਤ ਹੀ ਘਬਰਾ ਕੇ ਹਿਰਦੇ ਚੁੱਟ ਖੜਾ ਹੋਇਆ
ਚਿੰਤਾ ਨਦੀ ਪਰਵਾਹੇ ਮੈਂ
ਚਿੰਤਾ ਦੀ ਨਦੀ ਦਾ ਪ੍ਰਵਾਹ ਰੋੜ ਵਗ ਰਿਹਾ
ਮੈਂ ਅਲੰਬ ਨਾ ਪਾਏ
ਉਹਦੇ ਵਿੱਚ ਹੀ ਰੁੜ ਗਿਆ ਤੇ ਕੋਈ ਸਾਧ ਸੰਗਤ ਜੀ ਆਸਰਾ ਨਹੀਂ ਹੁਣ ਮਿਲਦਾ
ਓਏ ਅਤੀਰ ਵਿਚਾਰਾਈ
ਬਹੁਤ ਹੀ ਕਾਲਾ ਹੋ ਕੇ ਜੈ ਰਾਮ ਵਿਚਾਰਦਾ
ਕਿਆ ਇਸ ਕਹੂੰ ਅਲਾਏ
ਕਹਿੰਦਾ ਕੀ ਇਸ ਨੂੰ ਹੁਣ ਮੈਂ ਤੇ ਦੱਸਾਂ ਬਚਨ ਕਹਿ ਕੇ
ਨਾਨਕ ਤੱਕ ਆਪਰਾ
ਗੁਰੂ ਨਾਨਕ ਸਾਹਿਬ ਦਾ ਆਸਰਾ ਤੱਕ ਕੇ
ਪਤ ਰਾਖੇ ਮਨ ਸੋਏ
ਸਤਿਗੁਰੂ ਮਹਾਰਾਜ ਜੀ ਮੇਰੀ ਇੱਜ਼ਤ ਰੱਖਣਗੇ
ਬੋਲੋ ਤਵੇ ਨਰੇਸ ਸੋ
ਜਾ ਬੋਲਿਆ ਜੈ ਰਾਮ ਰਾਜੇ ਨਵਾਬ ਦੌਲਤ ਖਾਂ ਦੇ ਤਾਏ
ਸਭ ਸੁਖਦ ਕੀ ਹੋਏ
ਸੁਖਦਾ ਤੇ ਗੁਰੂ ਨਾਨਕ ਸਾਹਿਬ ਦੀ ਸ਼ਰਨ ਧਿਆਨ ਦੇ ਨਾਲ ਹੋ ਕੇ
ਭਈਆ ਇੱਕ ਵਾਰ ਮੈਂ ਨਾਨਕ ਕੇ ਡਿੱਗ ਜਾਏ ਕਹਿਣ
ਲੱਗਾ ਨਵਾਬ ਸਾਹਿਬ ਜੀ ਇੱਕ ਵਾਰੀ ਮੈਂ ਨਾਨਕ ਦੇ ਪਾਸ ਜਾ ਕੇ
ਆ ਕੇ ਦਿਓ ਹਿਸਾਬ ਤੁਮਾਰਾ
ਫਿਰ ਆ ਕੇ ਤੁਹਾਡਾ ਮੈਂ ਲੇਖਾ ਦਿਆਂਗਾ ਹਿਸਾਬ ਪੂਰਾ ਕਰਾਂਗਾ
ਪਰ ਬੀਜ ਵਿਚਾਰਤੀ ਆਰਤ ਧਾਰਤੀ
ਸੰਦੇਸ਼ ਵਿਚਾਰਦਾ ਬਹੁਤ ਕੀ ਬਹੁਤ ਹੀ ਅਧੀਨਗੀ ਜਿਹੜੀ ਉਸ ਨੂੰ ਧਾਰ ਰਿਹਾ
ਬਾਹਰ ਤਾਂ ਇਸ ਪੰਥ ਪਧਾਰਾ
ਸਾਧ ਸੰਗ ਜੀ ਬਾਹਰਲੇ ਪਾਸੇ ਨੂੰ ਰਸਤੇ ਚੱਲ ਪਿਆ
ਬਹੁ ਬੋਲਣ ਮੈਂ ਇਹ ਵਿਰਾਜਤ
ਸਤਿਗੁਰੂ ਕਬਲਾਂ ਤੇ ਮੜੀਆਂ ਵਿੱਚੋਂ ਬੈਠੇ ਬਰਾਜ ਰਹੇ ਆ
ਤੇ ਮਦ ਮਸਾਨ ਮਨੋ ਹਿਤ ਧਾਰਾ
ਜਿਸ ਤਰ੍ਹਾਂ ਪ੍ਰੇਮ ਧਾਰ ਕੇ ਸ਼ਿਵ ਜੀ ਮਸਾਣਾ ਦੇ ਵਿੱਚ ਬੈਠਦਾ ਸਮਾਧੀ ਲਾ ਕੇ ਉਹ ਚੱਲ ਸਮਾਧੀ ਵਿੱਚ ਹਨ
ਜਿਤ ਕੰਪਤ ਬੰਦਤ ਹਾਥ ਦਊ
ਜਦ ਕੰਬ ਰਿਹਾ ਦੋਵੇਂ ਹੱਥ ਜੋੜ ਕੇ ਜੈ ਰਾਮ ਨੇ ਮੱਥਾ ਟੇਕਿਆ ਸਤਿਗੁਰਾਂ ਨੂੰ
ਕਰ ਬੰਧਨ ਬੈਨ ਜੈ ਰਾਮ ਉਤਾਰਾ
ਮੱਥਾ ਟੇਕ ਕੇ ਤੇ ਜੈ ਰਾਮ ਨੇ ਇਸ ਤਰ੍ਹਾਂ ਬਚਨ ਕਹਿਣਾ ਕੀਤਾ
ਰੂਪ ਰਸਾਲ ਦਿਆਲੂ ਸੁਣੋ
ਆਪ ਮਹਾਰਾਜ ਸੁੰਦਰ ਸਰੂਪ ਹੋਂ دیالو ہو میری بینتی سنا
ایک سال کو لکھا بسال بخانا
ایک سال دا حساب کتاب دولت خان دسنا کیتا
نمو بلائے علائے سنائے جاؤں
میں نو بلا کے تے علائے اچار کے سنا کے اس طرح
آئے سپائے ایو اس تھانا
دس دتا ہے میں اس دی آگیا پا کے ایس تھا آگیا
یا سن کان اٹھے دتدانا
سن کے مکتی داتے گرو نانک صاحب ایک قدم اٹھ کھلوتے
کسو نے کار سجان ندھانا
کسے دی جنہاں کنوٹ نہیں سجان انتر جامی ندھانا کرپا دے خجانے گنا دے
مندے مند پلی گت سندری
مندے مند ہولی ہولی تے سندر گت چال دے نال
آنند کند مکند پیانا
آنند کند بدل مکتی داتے ستگرو مہاراج جی پیانا چل پے
سنگ جے رام ہے جاوت راجتی
جے رام سدھو مہاراج نالبا پاؤں جا رہے
روپ آتم آتم جیسے
مانو پرماتما آتما دو روپ جا رہے پرماتما گرو نانک صاحب نے تے آتما سروپ جے رام جی جا رہے
وید نکیت سو لکھے کہے تی وید نکیت سو لکھے کہے تی
وید نکیت سو لکھے کہے بیدیاں دے کیت نشان سروپ گرو نانک صاحب جی تے لکھا حساب کرن واسطے
گئے جب خان نکیت میں پیسے
جدوں گئے نے صاحب سن جی پٹھان دیش دے گھر تے جا کے پرویش ہو گئے دولت خان دے
تینوں نویں شند سنگ مکاندی
مکتی داتے گرو نانک صاحب نے جو نویں شند منشی سی
پیسے
منشی گرو نانک دے مہاراج جی نال لے کے آنند سہت ہن ستگرو ہردے چتے اور مندر وچ ایک ٹکانے وچ بیٹھ گئے حساب کرن واسطے
تینوں ہے لکھا لکھ جو
ہاں جی لکھا ستگران نے حساب کیتا تے جو آپ لکھے تو رہت ہن
مت لکھا کو لکھا کٹے کو کیسے
جو لکھے حساب دے ہی پتی مالک نے تے دسو ستگرو مہاراج جی دا حساب کیتا کیویں کٹ سکدا ہے
ایک سال کو لکھا بسال ہو تو
ایک سال دا سال سن جی لکھا سی بڑا بھاری
کر لے وہی کیے جوڑ مہانا
تے او سارا ہی کر لیا تے وہی لے کے تے اس دا جوڑ کر کے بڑا بھاری
خر کی سو سمار کا
ہاں جی آمدن تے خرچ آمدن ایک پاسے خرچہ ایک پاسے کر کے تے ساری سمار جوڑ لا کے گنتی کر کے
تین پلے گنتی بد نانا
تے نانا طرح دی صاحب سنگ جی گنتی جڑی سی ڈھنگا دے نال کر لئی
کاغذ لے کر برند لکھے
ہاں جی کاغذ لے کے تے بہت سارے لکھنا کیتے
نمی شند کی بدھ تھکی بسمانا
جو منشی سی تے اس دی بدھ جڑی سی تھک گئی تے بہت ہی حیران ہو گیا
دین دیال رہے پنوا دے میں
جدوں اخیر حساب نچوڑ نکلیا تے غریباں دی دیالتا کرن والے گرو نانک صاحب پھر بدھے وچ رہے
شری گرو انگد جی سن کانا
بھائی لالا جی کتھا سنا رہے کڈور صاحب ہے گرو انگد دے مہاراج جی دھیان دے کے سنو کرنا چ
سات سے ساٹھ ہی نکاسے ہیں شیخی
سات سو سٹھ روپیے سیخ بدھے گرو نانک صاحب نے کڈ دتے نے دولت خان دی وال
سنی نج سرون میں دولت خانا
اپنے کنا دے وچ آواز دولت خان نے وی سن لئی
بہت پیو بسما در دے
بہت ہی ہردے وچ حیران ہو گیا
اے لاج جرام نہ گائے بخانا
جو جرام نو اس ویلے خوشی آنند کھیڑا ہویا تے او نہیں دسیا جا سکدا
مند متی من نندک لجت
جڑے مندی مت والے سات سنگ جی من وچ نندک لوک سن سی بہت ہی لجت شرمندے ہوئے
بندت بھید نہ موڑ اجانا
گرو نانک صاحب دے بھید نو نہیں بندت جان دے مورت تے انجان نے
کیرت پاوس سو جواہ سے
گرو نانک صاحب دی جڑی کیرتی ہے تے او تا پاوس دی رت ہے برسات دی رت ہے تے جواہے وانگ سات سنگ جی سڑ گئے نے
جان سی ہے چکوا کی سمانا
گرو نانک صاحب مہاراج جی دی مہما جام چاندنی ورگی جو چندرما دی چاندنی ہندی ہے تے اس واسطے جڑے نندک لوک نے اے سب سنگ جی چکدیاں وانگ نے گرو نانک صاحب دی مہما کتھے نہ چنگی لگدی نندکاں
دورا نندک پورے سمجھ کے
نندک جڑے سی انہاں نوں جھوٹے سمجھ کے
دولت خان رے سی
جو دولت خان راجا سی
دین لکھت ہکار کے
اپنے پاس ستگرو مہاراج نوں سد لیا
کمل نین جگتے سی
جو کبل سریخے نیتراں والے جگتے ایشر ہن
کبیتی پیو ہے حساب جب پن تین واب تابی
جدو سب سنگ جی حساب سارا ہو گیا لکھا تے تدو نواب کہن لگا
جی نے جبا کی اب کار پن کیجیے
نانک مودی جی تھی اپنا بادا بھی لا لو 760 اگو تو ہور مودی خان دا کام آرمب کر دیو
دیو تانے اور تم رو اے ٹھار
دے
دیاں گا اس
جگہ ہوئے جو بنا دیر اور لے لو
بابے تب کئی تن لے وہ اب نہیں
بابے گرو نانک صاحب نے گل آخی بھی اسی ہوں تن نہیں لینا
جو باقی سب رہی تاکہ بات او سنی جیے
باقی 760 روپیے دھان تیرے والا رہ گیا تے اس دی گل ایوں سن لے
باقی امانت آئے اپنو نواب رائے
امان جیڑا ہے دھرم اپنا تھان ٹکانے رکھو تے نواب صاحب دھرم دے اتے رہ کے
پیسے ہیں خدا کے فقیر نہ کو دیجیے
دھرم دے اتے اپنے دے رہ کے رب دے پیسے واہگرو دے تے فقیران تو خرائد کر دے دان دے دیں ساڈے والوں
سویا نانک جی آنن تے پانا
گرو نانک صاحب مہاراج جی نے اپنے مکھوں کہہ کے
آن مسانن کے چلے آئے
مسان گھوم کر تھا اتے چل کے آ گئے
گور مرین میں بیس گئے
قبراں تے مڑیاں والے تھاں وچ بیٹھ گئے
درویش کو بے شریر بنائے
درویش فقراں والا لباس جڑا فقیراں والا شریر دے اتے بنایا ہویا
لائے سماد آزاد آباد کی
جو واہگرو ڈونگا ہے ناس تو رہت پیڑا تو اس واہگرو دی سمادھی لا کے
پورب روپاں نوں بسائے
پورب پہلاں ہی پہلاں والا اس روپ جڑا سی سدگراں نے ہردے وچ بسا لیا پورب اشترج روپ جو واہگرو اپمان تو رہتے اپنے ہندے ٹکا لیا
جائیں ارادن کے پھل لد ہیں
جا جڑا پہلا جتوں مارا سمادھی جو اٹھے سی تے اسی طرح اس سروپ دے اندر آ سمادھی پہلا والے سروپ اپنے ہردے وچ گرو نانک دیو مہاراج جی نے ساتھ سنگی ٹکا لیا ہے
آد اپاد بیاد مٹائے
گرو نانک صاحب مہاراج جی جہاں ردن کے پھل لد ہیں جس سدگرہ دے یاد کرنے تو یہ پھل سارے پراپت ہوندے آدھی بیادی تے اپادی یہ تینے مٹ جاندیاں نے
دورا سب پروار کرت دے کے
سارا پروار گرو نانک صاحب دی ایسی چالی ویکھ کے
کھٹک رہے من ماہے
اپنے من دے کھٹک نام ٹھٹمبر گئے ڈر گئے نے
نمٹ جائے توشن رہے
اور جا کے چوپی رہے
بول سکت کچھ ہے
کوئی بھی سات سنگ جی مکھوں بول نہیں سکتے
اب جے رام دکان کی
ہم جے رام جی نے جو دکان دی
سماری آن
جنہیں سمگری سی نا دکان وچ ساری سام لے
سبے سلکھنی ٹگ دئی
ساری سلکھنی جی دے پاس دے دتے
امرت بچن بخان
اس طرح دے بچن جڑے سی بخان کہہ کے
درسو بس ہمرو نا کچھ
کہتے سلکھنی سدگرا دے نال ساڈا کوئی جوڑ نہیں چلتا
سن سوادی ترتیر
اس واسطے تے ہے سوادی بیبی تے جا ہے سریشت استری تے جا سریشت تے کل دی پتری تے دھیرج دھار کے ساڈی گل سونا
سمرن اس باسر دا
اور تسی دن رات ہردے سمرن کرو
بلی کر ہے رگبیر
رگبیر واہگرو پرمیشر بھلی چنگی کرے گا
سویا لوک بلوکتی آن کے
کئی سات سنگ جی آ کے لوگ ویکھدے نے
سوگ جے رام سو جائے جناب
سوگ دے تے جے رام نوں جا کے دس دے نے
جانی نہ جائے پئی گت کیا
کہندے پتا نہیں کی گت استا ہوگی ریتی سمجھ نہیں آدھی
دھیان رہے پر پائے نہ پاوے
بس اجاڑ وچ بیٹھے رہندے نے تے شہر وچ اپنا پیر ہی نہیں پاؤندے
ہوش پئی فرموش ردا
جڑی ہوش گیا سی او فرموش پھل
گوش سن من جوش نہ آو
ہاں گوش سن گوش کرنا کسی کی گل ہی نہیں سنتے نہ منگے کوئی جوش جاگرتی آدھی آ کوئی گل سن کے اس کا جواب ہی دین
بول تو بول نہ کہوں بلوک ہے
اس واسطے بول تو بول نہ کہوں بلوک ہے نہ کوئی بول بچنے بولتے نہ کسی کی طرف ویکتے ہی ہے
نہ کسی لوگ سو بھید بتاوا
نہ کسی لوگ نو کسی بندے نو اپنا بھید ہی دس دے
مانو پیونا جانو جو منا
ਜਿਹੜੇ ਮਨੁੱਖ ਭੇਦ ਨਹੀਂ ਮੰਨਦੇ ਤੇ ਜਾਣਦੇ
ਆਨਵ ਸੋ ਨਿਜ ਕੀ ਸਠਤਾਈ
ਆਦਿ ਤੇ ਆਨਵ ਤੇ ਆਉਂਦੀ ਹੈ ਤੇ ਇਸ ਵਾਸਤੇ ਉਹਨਾਂ ਦੇ ਸੋ ਨਿਜ ਕੀ ਸਠਤਾਈ ਤੇ ਇਸ ਵਾਸਤੇ ਨਹੀਂ ਭੇਦ ਨੂੰ ਜਾਣਦੇ ਆਉਂਦੀ ਹੈ ਆਪਣੀ ਮੂਰਖਤਾ ਜਿਹੜੀ ਹੈ ਉਹਨਾਂ ਦੇ ਅੰਦਰ ਇਸ ਤਰ੍ਹਾਂ ਦੀ ਮੂਰਖਤਾ ਪ੍ਰਗਟ ਹੋ ਰਹੀ ਹੈ ਕੋਈ ਉਕਤ ਕੁਛ ਉਚਾਰ ਦਿੰਦਾ ਹੈ ਤੇ ਕੋਈ ਕੁਛ ਬਕ ਦਿੰਦਾ ਸਤਿਗੁਰਾਂ ਦੇ ਬਾਰੇ
ਬਾਬਰ ਪਾ ਕੇ ਤੋਂ ਭੂਤ ਲਗਾਈ
ਕੋਈ ਕਹਿੰਦਾ ਉਹ ਤਾਂ ਮੁਕਮਲਾ ਹੀ ਹੋ ਗਿਆ ਹੈ ਤੇ ਕੋਈ ਕਹਿੰਦਾ ਕਿ ਉਹਨੂੰ ਭੂਤ ਪ੍ਰੇਤ ਹੀ ਚਿੰਬੜ ਗਿਆ
ਨਾਨਕੇ ਕਰਈ ਗੁਰਮੈ ਥਿਰ
ਸਤਿਗੁਰਾਂ ਦੇ ਭੈਣ ਨਾਨਕੀ ਜੀ ਇੱਕ ਹਿਰਦੇ ਵਿੱਚ ਐਨ ਅਚਲ ਰਹੇ ਨੇ
ਮੇਰੂ ਸਮਾਨ ਨਾ ਜੋ ਸੋਏ ਡੁਲਾਈ
ਸਵੇਰ ਪਰਬਤ ਵਾਂਗ ਉਹਨਾਂ ਦਾ ਹਿਰਦਾ ਚੱਲ ਰਿਹਾ ਤੇ ਉਹ ਨਹੀਂ ਡੋਲ ਸਕਿਆ ਲੋਕਾਂ ਦੀਆਂ ਐਸੀਆਂ ਗੱਲਾਂ ਦੀ ਹਵਾ ਨਾਲ
ਨਾਨਕ ਕੀ ਕ੍ਰਿਤ ਵੇਖੇ ਵਾਪਸੀ
ਗੁਰੂ ਨਾਨਕ ਸਾਹਿਬ ਦੀ ਸਾਧ ਜਿਹੜੀ ਕ੍ਰਿਤ ਹੈ ਐਸੀ ਤੇ ਇਹਦਾ ਕਾਹਲੀ ਤੇਜ ਹਵਾ ਚੱਲ ਰਹੀ ਹੈ
ਬਾਤ ਉੱਡੇ ਨਾਰੀ ਸੋ ਨਾ ਉਡਾਈ
ਜਿਹੜੇ ਸਾਧ ਸੰਗਤ ਜੀ ਹੌਲੇ ਕਮਜ਼ੋਰ ਹਿਰਦਿਆਂ ਵਾਲੇ ਲੋਕ ਸੀ ਪੱਤਿਆਂ ਵਾਂਗ ਹੀ ਉੱਡ ਗਏ ਨੇ ਤੇ ਬੇਬੇ ਨਾਨਕੀ ਜਿਹੜੀ ਸੀ ਉਹ ਨਹੀਂ ਉੱਡ ਸਕੀ ਉਸਦਾ ਹਿਰਦਾ ਚੱਲ ਰਿਹਾ
ਰਾਤ ਕਰੇ ਸੋਈ ਭਲੀ
ਜੋ ਮੇਰੇ ਭਰਾਤਾ ਜੀ ਕਰਦੇ ਉਹੀ ਚੰਗੀ ਹੈ
ਬਨੇ ਨਾ ਕਹਿਣ ਹਮਾਰ
ਸਾਡਾ ਕਿਹਾ ਹੈ ਉਹਨਾਂ ਨੂੰ ਕੁਝ ਵੀ ਨਹੀਂ ਬਣਦਾ
ਅਲਪਾਗ ਸਰਬੰਗ ਕੀ
ਸਾਡਾ ਕਹਿਣਾ ਉਹਨੂੰ ਕੁਝ ਨਹੀਂ ਬਣਦਾ ਹੈ ਅਲਪਾਗ ਸਰਬੰਗ ਕੀ ਅਸੀਂ ਤਾਂ ਅਲਪ ਗਿਆਤ ਵਾਲੇ ਹਾਂ ਤੇ ਉਹ ਸਰਬ ਦੇ ਗਿਆਤਾ ਹਨ
ਮੇਟੇ ਕ੍ਰਿਤ ਗਵਾਰੀ
ਜਿਹੜਾ ਸਰਬੰਗਾਂ ਦੀ ਗੱਲ ਨੂੰ ਤੇ ਉਹਨਾਂ ਦੀ ਕ੍ਰਿਤ ਨੂੰ ਮੇੜਦਾ ਤੇ ਉਹ ਤਾਂ ਬਹੁਤ ਹੀ ਬੇਸਮਝ ਬੰਦਾ ਹੈ
ਦੋਹਰਾ ਸ੍ਰੀ ਗੁਰੂ ਪਾਕੋ ਪ੍ਰੇਮ ਜੋ
ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨਾਂ ਦਾ ਜੋ ਪ੍ਰੇਮ ਹੈ
ਉਜਲ ਸਰਸ ਮਰਾਲ
ਇਹ ਉਜਲ ਕੀ ਬਹੁਤ ਹੀ ਪਵਿੱਤਰ ਹੈ ਤੇ ਜਿਸ ਤਰ੍ਹਾਂ ਮਰਾਲ ਹੰਸ ਦਾ ਰੰਗ ਚਿੱਟਾ ਹੁੰਦਾ ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਦਾ ਪ੍ਰੇਮ ਚਰਨਾਂ ਦਾ ਬਹੁਤ ਹੀ ਪਵਿੱਤਰ ਹੈ
ਗੁਣ ਗ੍ਰਹੀ
ਇਸ ਵਾਸਤੇ ਔਗੁਣਾਂ ਨੂੰ ਦੂਰ ਕਰਕੇ ਤੇ ਗੁਣਾਂ ਨੂੰ ਗ੍ਰਹਿਣ ਕਰਕੇ
ਵਸੋ ਮੋਹੇ ਮਨ ਤਾਲ
ਤੇ ਮੇਰੇ ਮਨ ਦੇ ਸਰੋਵਰ ਦੇ ਅੰਦਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਆਪ ਵਸਣਾ ਕਰੋ ਗੁਰੂ ਸਾਹਿਬ ਦੇ ਚਰਨਾਂ ਦਾ ਪ੍ਰੇਮ ਰੂਪੀ ਜੋ ਉੱਜਲ ਤੇ ਸੋਹਣਾ ਹੰਸ ਹੈ ਗੁਰਾਂ ਦਾ ਪ੍ਰੇਮ ਉੱਜਲ ਚਿੱਟਾ ਹੈ ਤੇ ਹੰਸ ਵਰਗਾ ਹੈ ਪ੍ਰੇਮ ਹੀ ਇੱਕ ਹੰਸ ਹੈ ਇਸ ਵਾਸਤੇ ਭਾਈ ਸਾਹਿਬ ਕਹਿੰਦੇ ਮੇਰੇ ਔਗੁਣਾਂ ਦਾ ਤਿਆਗ ਕਰਕੇ ਤੇ ਗੁਣਾਂ ਦਾ ਗ੍ਰਹਿਣ ਕਰਨ ਵਾਲੇ ਹੋ ਕੇ ਤੇ ਤੁਸੀਂ ਮੇਰੇ ਮਨ ਰੂਪੀ ਤਲਾਅ ਦੇ ਉੱਤੇ ਆ ਕੇ ਬਸੋ ਤੁਹਾਡਾ ਪ੍ਰੇਮ ਹੰਸਾਂ ਵਾਂਗ ਤੇ ਮੇਰੇ ਮਨ ਮਾਨ ਸਰੋਵਰ ਦੇ ਉੱਤੇ ਆ ਕੇ ਨਿਵਾਸ ਕਰੇ
ਬਾਲਾ ਸੰਦਰਵਾਚੀ ਦੋਹਰਾ ਨਿਜ ਪ੍ਰਤਕੂਲ ਬਲੋਕੈ
ਭਾਈ ਬਾਲਾ ਜੀ ਸੰਧੂ ਗੋਲ ਦੇ ਉਚਾਰਨ ਕਰਦੇ ਨੇ ਤੇ ਨਿਜ ਪ੍ਰਤਕੂਲ ਬਲੋਕੈ ਕਹਿੰਦੇ ਨੇ ਕਿ ਸੁਲੱਖਣੀ ਨੇ ਆਪ ਹੀ ਤੇ ਔਰ ਐਸੀ ਜਿਹੜੀ ਉਲਟੀ ਕਿਰਿਆ ਹੈ ਉਲਟੀ ਹੁੰਦੀ ਦੇਖ ਕੇ
ਹੁਣ ਸੁਲੱਖਣੀ ਦਾਸ
ਤੇ ਸੁਲੱਖਣੀ ਜੀ ਨੇ ਸਾਧ ਸੰਗਤ ਜੀ ਤੇ ਸਦਕੇ ਇੱਕ ਦਾਸ ਸੇਵਕ ਨੌਕਰ ਨੂੰ
ਸਮਝਾਈ ਸਭ ਵਾਰਤਾ
ਤੇ ਗ੍ਰਸਤੀ ਜੀਵਨ ਤੋਂ ਉਲਟਾ ਸੁਭਾਅ ਸਤਿਗੁਰਾਂ ਨੇ ਬਰਕਤਾਂ ਵਾਲਾ ਧਾਰ ਲਿਆ ਤੇ ਸਾਰੀ ਗੱਲ ਉਸ ਨੂੰ ਸਮਝਾ ਦਿੱਤੀ
ਨਹਿਰ ਪਠਾਏ ਆਵਾਸ
ਤੇ ਆਪਣੇ ਪੇਕੇ ਘਰ ਦੇ ਚ ਤੇ ਇੱਕ ਨੌਕਰ ਨੂੰ ਭੇਜਣਾ ਕੀਤਾ
ਬੋਲਾ ਸੁਣਤੀ ਘੁਟਾਲ ਕੋ
ਬੋਲ ਚੰਦ ਜਿਹੜਾ ਸੀ ਗੁਰੂ ਨਾਨਕ ਸਾਹਿਬ ਦੀ ਇਹ ਟੇਢੀ ਜਿਹੜੀ ਸੀ ਨਾ ਰੀਤੀ ਨੂੰ ਸੁਣ ਕੇ
ਆਵਤ ਭਇਓ ਉਤਾਲ
ਬੜੀ ਛੇਤੀ ਦੇ ਨਾਲ ਸਰਦਾਨ ਪਰਦੇ ਚ ਆ ਗਿਆ
ਗਿਣਤ ਘਟੀ ਔਰ ਅਟਪਟੀ
ਆਪਣੇ ਹਿਰਦੇ ਚ ਗਿਣਤੀਆਂ ਬਿੰਗੀਆਂ ਟੇਢੀਆਂ ਜਿਹੜੀਆਂ ਉਹਨਾਂ ਨੂੰ ਗਿਣਦਾ
ਬਾਵਤ ਕਸ਼ਟ ਵਸਾਲੀ
ਬੜਾ ਭਾਰੀ ਦੁੱਖ ਪਾ ਰਿਹਾ ਹੈ
ਤੇ ਪ੍ਰੋਧਾ ਇੱਕ ਸੰਗ ਲੈ
ਇੱਕ ਸਾਧ ਸੰਗ ਜੀ ਜਿਸ ਦੀ ਸੰਗਤ ਕਰਦਾ ਸੀ ਨਾ ਪ੍ਰੋਧਾ ਸਿਆਮਾ ਸੀ ਉਸਦਾ ਨਾਂ ਇਸ ਨੂੰ ਨਾਲ ਲੈ ਕੇ
ਆਵਾਪੁਰ ਸੁਲਤਾਨ
ਸੁਲਤਾਨਪੁਰ ਦੇ ਭਾਈ ਮੋਲ ਚੰਦ ਆ ਗਿਆ
ਸਨੇਹ ਕੇ ਸੁਤਾ ਸੋ
ਬੜੇ ਪਿਆਰ ਦੇ ਨਾਲ ਆਪਣੀ ਪੁੱਤਰੀ ਸੁਲੱਖਣੀ ਦੇ ਨਾਲ
ਦੇ ਅਪਲਾਨ
ਬਹੁਤ ਹੀ ਸਾਧ ਸੰਗਤ ਜੀ ਤੇ ਮਿਲਿਆ ਹੈ ਤੇ ਵਿਆਕਲ ਹੋ ਕੇ
ਸਵਈਆ ਮਿਲ ਬੈਸ ਗਏ ਜਾਵੀ ਬੂਝਤ ਪਾਤਾ ਵੀ
ਜਦੋਂ ਮਿਲ ਕੇ ਪੁੱਤਰੀ ਨੂੰ ਬੈਠ ਗਿਆ ਤੇ ਪੁੱਛਣ ਲੱਗਾ ਤਦੋਂ
ਬਾਤ ਬਖਾਨ ਕਰੀ ਪਿਤ ਪਾਸੂ
ਦੱਸ ਪੁੱਤਰੀ ਕੀ ਹਾਲ ਹੈ ਤੇ ਸਾਰੀ ਗੱਲ ਜਿਹੜੀ ਸੀ ਆਪਣੇ ਪਿਤ ਪਿਤਾ ਦੇ ਪਾਸ ਲੱਖਣੀ ਨੇ ਦੱਸੇ
ਵੇਖ ਫਕੀਰ ਸਰੀਰ ਧਰਾ,
ਮੇਰੇ ਪਤੀ ਨੇ ਫਕੀਰਾਂ ਵਾਲਾ ਸਰੀਰ ਤੇ ਲਿਬਾਸ ਧਾਰ ਲਿਆ,
ਦੀਨ ਲੁਟਾ ਕੇ ਸ਼ੋਰਿਆ ਵਾਸੂ,
ਔਰ ਸਾਰਾ ਧਨ ਜਿਹੜਾ ਸੀ ਲੁਟਾ ਦਿੱਤਾ, ਘਰ ਵੀ ਛੱਡ ਦਿੱਤਾ,
ਤੀਨ ਰਹੇ ਮਦ ਨੀਰ ਨਦੀ,
ਨਦੀ ਚ ਤਿੰਨ ਦਿਨ ਵਿੱਚ ਪ੍ਰਵੇਸ਼ ਰਹੇ ਨੇ,
ਹੁਣ ਤੀਰ ਆਏ ਨਾ ਸ਼ੋ ਜਲ ਜਾਸੂ,
ਫੇਰ ਕਿਨਾਰੇ ਦੇ ਉੱਤੇ ਆ ਗਏ ਨੇ ਤੇ ਜਿਨ੍ਹਾਂ ਦੇ ਸਰੀਰ ਨੂੰ ਕੋਈ ਜਲ ਵੀ ਨਹੀਂ ਛੋ ਸਕਿਆ,
ਹਲ ਗੋਰ ਮੜੀ ਮੈਂ ਆਸਨ ਕੀਨਾ,
ਕਬਰਾਂ ਤੇ ਮੜੀਆਂ ਵਾਲੇ ਥਾਂ ਦੇ ਚਾਸਣ ਕੀਤਾ ਹੋਇਆ,
ਐ ਨਾ ਸੁਣੇ ਜੋ ਭਨੇ ਕਛ ਤਾਸੂ,
ਜੇ ਕਰਕੇ ਉਹਨਾਂ ਨੂੰ ਕੋਈ ਗੱਲ ਜਾ ਕੇ ਕਹੇ ਤੇ ਨਾ ਤਾਂ ਸੁਣਦੇ ਹੀ ਆ ਤੇ ਨਾ ਕੋਈ ਗੱਲ ਆਪ ਹੀ ਕਰਦੇ ਆ,
ਕਿਉਂਕਿ ਸੁਣ ਤਨ ਜਾ ਬਾਨੀ ਨਿਜ ਕਾਨਾ,
ਆਪਣੇ ਪੁੱਤਰੇ ਵੀ ਦੁੱਖ ਵਾਲੀਆਂ ਗੱਲਾਂ ਸੁਣ ਕੇ ਕੰਨਾਂ ਵਿੱਚ ਬੋਲ ਚੰਦ,
ਕ੍ਰੋਧ ਮੈਂ ਬੋਗਲ ਤਾਨਾ,
ਕ੍ਰੋਧ ਦੇ ਅੰਦਰ ਸਾਹ ਸੰਗ ਜੀ ਬਹੁਤ ਹੀ ਲਵਲੀਨ ਹੋ ਗਿਆ,
ਫਰਕਤ ਅਗਰ ਲਾਲ ਕੀਏ ਨੈਨਾ,
ਇਸਦੇ ਬੁੱਲ ਫਰਕਦੇ ਆ, ਨੇਤਰ ਲਾਲ ਕੀਤੇ ਹੋਏ ਨੇ,
ਨੁਕਤੇ ਬਾ ਬੋਲਤ ਦੁਰਬੈਨਾ,
ਆਪਣੇ ਮੁਖੋਂ ਬਹੁਤ ਹੀ ਖੋਟੇ ਵਚਨ ਮੂਲ ਚੰਦ ਉਚਾਰਦਾ,
ਦਰਪ ਲੁਟਾਵਨ ਕੀ ਸੁਧ ਸੁਣ ਕੇ,
ਜਿਹੜਾ ਮੋਦੀ ਖਾਨੇ ਦਾ ਧਾਨ ਇਸ ਦੇ ਲਟਾਉਣ ਦੀ ਸਾਰੀ ਖਬਰ ਸੁਣ ਕੇ,
ਕਹਿ ਨਾ ਸਕਿਓ ਗਮਨਿਓ ਸਿਰ ਧੁਨ ਕੇ,
ਸਹਾਰ ਨਹੀਂ ਸਕਿਆ ਤੇ ਪਛਤਾਵੇ ਦੇ ਅੰਦਰ ਸਿਰ ਨੂੰ ਹਿਲਾਉਂਦਾ ਚੱਲ ਪਿਆ,
ਬੇਦੀ ਕੁਲ ਕੋ ਕਲਸ ਸੁਹਾਵਨ,
ਜਿੱਥੇ ਬੇਦੀਆਂ ਦੇ ਕੁਲ ਦੇ ਗੁਰੂ ਨਾਨਕ ਸਾਹਿਬ ਕਲਸ ਸ਼੍ਰੋਮਣੀ ਸੋਭਾ ਪਾ ਰਹੇ,
ਮੈਂ ਵੈਸੇ ਜਿਨ ਕੀਰਤ ਪਾਵਨ,
ਜਿੱਥੇ ਬੈਠੇ ਸਨ ਜਿਨ੍ਹਾਂ ਦੀ ਕੀਰਤੀ ਬਹੁਤ ਹੀ ਪਵਿੱਤਰ ਹੈ,
ਤਹਾਂ ਆਏ ਬੋਲਿਓ ਦੁਰਬਾਨੀ,
ਉੱਥੇ ਆ ਕੇ ਮੂਲ ਚੰਦ ਬਹੁਤ ਹੀ ਖੋਟੇ ਵਚਨ ਬੋਲਿਆ,
ਤੂੰ ਜਨਮਿਓ ਹਾਨੀ ਕੁਲ ਕਾਨੀ,
ਕਹਿਣ ਲੱਗਾ ਤੂੰ ਕੁਲ ਦੀ ਕਨੌਟ ਨੂੰ ਨਾਸ ਕਰਨ ਵਾਲਾ ਹੀ ਜੰਮਿਆ ਹੈ,
ਮਾਤ ਪਿਤਾ ਕੀ ਦਾਹਿਤ ਛਾਤੀ,
ਤੂੰ ਹਮੇਸ਼ਾ ਆਪਣੇ ਮਾਤਾ ਪਿਤਾ ਦੀ ਛਾਤੀ ਸਾੜਦਾ ਰਿਹਾ,
ਅਲਪ ਵੈਸ ਤੂੰ ਧਨ ਘਾਤੀ,
ਛੋਟੀ ਉਮਰ ਤੋਂ ਤੂੰ ਧਨ ਦਾ ਹੀ ਇਸ ਵਾਸਤੇ ਘਾਤੀ ਨਾਸਕ ਹੈ,
ਦੋਰਾ ਬਿਨ ਗੁਣ ਪਰਖੇ ਬਿਨ ਪਿਖੇ,
ਬਿਨਾਂ ਦੇ ਬਿਨਾਂ ਗੁਣਾਂ ਦੇ ਪਰਖਿਆਂ ਤੋਂ, ਬਿਨਾਂ ਵੇਖੇ ਤੋਂ
ਤਾਕੀਨ ਸੰਬੰਧ,
ਮੈਂ ਤਾਂ ਕੁਝ ਵੇਖਿਆ ਨਹੀਂ ਸੀ, ਆਪਣੀ ਪੁੱਤਰੀ ਦਾ ਸੰਬੰਧ ਕਰ ਦਿੱਤਾ,
ਆਪੋ ਮੈਂ ਦੁੱਖ ਪਾਏ ਹਾਂ,
ਮੈਂ ਤਾਂ ਉਸ ਸਮੇਂ ਤੋਂ ਹੀ ਦੁੱਖ ਪਾ ਰਿਹਾ ਹਾਂ,
ਸੁੱਖ ਨਾ ਪਿਖਿਓ ਭੋ ਸੰਦ,
ਔਰ ਕਹਿੰਦੇ ਸੰਬੰਧ ਕਰਕੇ ਮੈਂ ਸੁੱਖ ਨਹੀਂ ਵੇਖਿਆ,
ਕਿਉਂਕਿ ਪਿਤਾ ਸਮਾਨ ਜਾਣ ਗੁਣ ਐਨਾ,
ਤੇ ਪਿਤਾ ਦੇ ਸਦਰ ਸਾਧ ਸੰਗਤ ਜੀ ਜਾਣ ਕੇ ਸਤਿਗੁਰਾਂ ਨੇ ਸਹੁਰੇ ਨੂੰ ਗੁਣਾਂ ਦੇ ਘਰ ਸਤਿਗੁਰਾਂ ਨੇ,
ਦੂਸ਼ਣ ਰਹੇ ਨਾ ਬੋਲੇ ਬੈਨਾ,
ਬਸ ਚੁੱਪ ਹੀ ਰਹੇ ਨੇ ਤੇ ਕੋਈ ਵੀ ਬਚਨ ਨਹੀਂ ਬੋਲੇ,
ਬਹੁਤ ਦੁਰਬਚਨ ਭਾ ਕਰ ਮੂਲਾ,
ਬਹੁਤ ਸਾਰੇ ਖੋਟੇ ਬਚਨ ਕਹਿ ਕੇ ਮੂਲ ਚੰਦ,
ਬੁਰਿਆ ਵਾਜੇ ਮਾਤੀ ਪ੍ਰਤਕੂਲਾ,
ਇਹ ਸੁਲਤਾਨਪੁਰ ਨਗਰ ਵਿੱਚ ਆ ਗਿਆ ਤੇ ਜਿਸ ਦੀ ਬੁੱਧੀ ਜਿਹੜੀ ਬਹੁਤ ਹੀ ਉਲਟ ਹੈ,
ਦੇਵਨਾ ਲਖੇ ਈਸ ਜੈ ਦੇਵੰ ਦੈਵੰ,
ਇਹ ਭੇਦ ਨਹੀਂ ਜਾਣਦਾ ਕਿ ਜਗ ਦੇ ਈਸ਼ਰ ਨੇ ਤੇ ਔਰ ਪੂਜ ਨੇਕ ਹਨ,
ਰਿਸੋ ਛਾਤੀ ਜਰਤ ਸਦੈਵੰ,
ਤੇ ਜਿਸ ਦੀ ਗੁੱਸੇ ਦੇ ਨਾਲ ਹਮੇਸ਼ਾ ਸਾਤੀ ਛਾਤੀ ਸੜ ਰਹੀ ਹੈ,
ਮੁਰਪ ਸੂਰੇ ਗਟੀ ਗੁਣੰਤਾ,
ਬਹੁਤ ਹੀ ਝੋਲ ਝੋਲਦਾ ਤੇ ਗਿਣਤੀਆਂ ਗਿਣਦਾ ਹੋਇਆ,
ਬਿਨਾਂ ਲੱਕੇ ਅਤ ਹੋਏ ਦੁਖਵੰਤਾ,
ਬਿਨਾਂ ਸਤਿਗੁਰਾਂ ਦੇ ਗੁਣ ਜਾਣੇ ਤੋਂ ਬਹੁਤ ਹੀ ਦੁਖੀ ਹੋ ਰਿਹਾ,
ਦੋਹਰਾ ਜੇਤ ਕੀ ਸੰਗਤ ਕਰਤੀ,
ਜਿਸ ਸਿਆਮੇ ਪ੍ਰੋਧ ਦੀ ਮਹਾਂਪੁਰਸ਼ ਦੀ ਸੰਗਤ ਕਰਦਾ ਸੀ,
ਇਟਕ ਬੈਸੋ ਜਾਏ,
ਸਤ ਸੰਗ ਜੀ ਜਾ ਕੇ ਬੈਠ ਗਿਆ,
ਮਨ ਕੇ ਦੁੱਖ ਵਰਣਨ ਕਰੇ,
ਆਪਣੇ ਮਨ ਦੇ ਦੁੱਖ ਜਿਹੜੇ ਸੀ ਸਾਰੇ ਵਰਣਨ ਕੀਤੇ,
ਰੋਧ ਭਇਓ ਦੁੱਖ ਪਾਏ,
ਬੜਾ ਦੁੱਖ ਪਾ ਕੇ ਮੂਲ ਚੰਦ ਰੋਣ ਲੱਗ ਪਿਆ,
ਸੁਰਠਾ ਏਕ ਦਿਵਸ ਸੁਖ ਨਾਹੀ,
ਇੱਕ ਦਿਨ ਵੀ ਸੁੱਖ ਨਹੀਂ ਵੇਖਿਆ,
ਜਬਕਿ ਸੁਤਾ ਵਿਆਹ ਹੈ ਇੱਕ ਦੀ,
ਜਦੋਂ ਦੀ ਪੁੱਤਰੀ ਨੇ ਆਪਣੀ ਇਹਦੇ ਨਾਲ ਵਿਆਹ ਦਿੱਤੀ ਆ,
ਵੈਸੇ ਉਹ ਗੋਰਨ ਮਾਹੇ
ਆ ਕੇ ਕਬਰਾਂ ਦੇ ਚ ਬੈਠ ਗਿਆ,
ਅੱਜ ਧਰਨੀ ਕਰ ਘਰ ਕਾਰ ਸਭ,
ਤੇ ਆਪਣੀ ਇਸਤਰੀ ਤੇ ਘਰ ਬਾਰ ਕੰਮ ਕਾਰ ਛੱਡ ਕੇ ਸਾਰਾ,
ਦੋਹਰਾ ਸੁਣ ਕਰ ਆਤਰ ਬਚਨ ਤੇ,
ਐਸੇ ਦੁੱਖ ਦੇ ਬਚਨ ਸੁਣ ਕੇ ਮੂਲ ਜਾਂਦੇ,
ਜਿਵਰ ਕੀ ਉਹ ਪਿਆਨ,
ਇਹ ਸਿਆਮਾ ਜਿਹੜਾ ਸੀ ਇਹ ਵੀ ਨਾਲ ਚੱਲ ਪਿਆ,
ਚਲੋ ਤੁਸੀਂ ਸਮਝਾਏ ਹੈ,
ਚੱਲ ਮੂਲ ਚੰਦ ਆਪਾਂ ਉਹਨਾਂ ਨੂੰ ਸਮਝਾਉਂਦੇ ਹਾਂ,
ਅਸਬਿਤ ਕਰਤ ਬਖਾਨ,
ਇਸ ਤਰ੍ਹਾਂ ਸਾਹਿਬ ਸੰਗ ਜੀ ਬਖਾਨ ਕਹਿੰਦਾ ਹੋਇਆ,
ਕਵੇਤੀ ਬੇਦੀ ਕੁਲ ਮੰਡਨ ਸਗਲ ਦੁੱਖ ਖੰਡਨਾ,
ਬੇਦੀਆਂ ਦੇ ਕੁਲ ਨੂੰ ਮੰਡਨ ਭੋਕਸ਼ਿਤ ਕਰਨ ਵਾਲੇ ਗੁਰੂ ਨਾਨਕ ਸਾਹਿਬ ਸਾਰੇ ਦੁੱਖਾਂ ਨੂੰ ਕੱਟਣ ਵਾਲੇ,
ਖੰਡਨ ਕੋ ਦੰਡਨ ਸਰੂਪ ਨੇ ਜਿਤਾਰਿਆ,
ਤੇ ਪਖੰਡਾਂ ਨੂੰ ਡੰਡ ਦੇਣ ਵਾਸਤੇ ਪਖੰਡੀਆਂ ਨੂੰ ਆਪਣਾ ਸਰੂਪ ਜਿਸ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਧਾਰਨ ਕੀਤਾ,
ਬੁਲਾ ਲਈਏ ਪੰਡਤ ਜਹ ਮੈਂ ਮੰਡਤ,
ਬੰਦਾ ਸਾਹਿਬ ਸੰਗ ਜੀ ਸਿਆਮੇ ਵਿਦਵਾਨ ਨੂੰ ਲੈ ਕੇ ਜਿੱਥੇ ਗੁਰੂ ਨਾਨਕ ਸਾਹਿਬ ਮੰਡਤ ਘੋਸ਼ਿਤ ਹੋ ਰਹੇ ਸੀ,
ਵਚਨ ਉਚਾਰਿਆ,
ਕੋਲ ਬੈਠ ਕੇ ਸਤਿਗੁਰਾਂ ਦੇ ਮੁਖੋਂ ਇਸ ਤਰ੍ਹਾਂ ਵਚਨ ਉਚਾਰਨਾ ਕੀਤਾ,
ਬਾਲ ਬੁੱਧ ਲੀਨ ਕਾਤੀ ਬਤ ਸਭ ਕੀਨ ਤੁਮ,
ਤੁਸੀਂ ਬਾਲਕਾਂ ਵਾਲੀ ਬੁੱਧੀ ਲੈ ਲਈ ਆ ਹੱਟ ਵਾਲੀ, ਤੇ ਕੱਚੀਆਂ ਸਾਰੀਆਂ ਗੱਲਾਂ ਕੀਤੀਆਂ ਨੇ,
ਬੁੱਧੀ ਕ੍ਰਿਤ ਸ਼ੋਰ ਦੀਨ ਨੀਕ ਨਾ ਵਿਚਾਰਿਆ,
ਮੋਦੀ ਖਾਨ ਦਾ ਕੰਮ ਛੱਡ ਦਿੱਤਾ ਤੇ ਚੰਗੀ ਤਰ੍ਹਾਂ ਵਿਚਾਰਿਆ ਨੀ, ਇਹ ਕੱਚੀ ਗੱਲ ਕੀਤੀ ਹੈ।
ਮਾਤ ਪਿਤਾ ਲਾਜ ਤਜ ਦੇ ਆ ਅਸਬੇਗ ਸਾਜੀ,
ਆਪਣੇ ਮਾਤਾ ਪਿਤਾ ਦੀ ਜਿਹੜੀ ਸ਼ਿਕਨੌਟ ਛੱਡ ਕੇ ਲੱਜਾ, ਤੇ ਦੇਹ ਦੇ ਉੱਤੇ ਇਹੋ ਜਿਹਾ ਸਾਧਾਰਨਾ ਲਿਬਾਸ ਸਜਾ ਲਿਆ,
ਦੁਸ਼ਟ ਮਸਾਨ ਧਨ ਪੈ ਹਿਤ ਕਰਿਆ,
ਜਿੱਥੇ ਭੈੜੇ ਮਸਾਣਾ ਦੀ ਜਗ੍ਹਾ ਹੈ ਤੇ ਇੱਥੇ ਤੁਸੀਂ ਆ ਕੇ ਪ੍ਰੇਮੀ ਬਣ ਗਏ ਹੋ, ਬਹਿਣ ਦੇ ਤੇ ਰਹਿਣ ਦੇ,
ਦੋਰਾ ਸੁਨ ਪੰਡਿਤ ਕੇ ਬਹਿਨੇ ਵਾ,
ਇਸ ਤਰ੍ਹਾਂ ਦੇ ਸਾਧ ਸੰਗ ਜੀ ਇਸ ਵਿਦਵਾਨ ਸਿਆਮੇ ਦੇ ਵਚਨ ਸੁਣ ਕੇ,
ਸ੍ਰੀ ਨਾਨਕ ਜਗ ਕੰਤ,
ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਸੰਸਾਰ ਦੇ ਪਤੀ ਮਾਲਕ,
ਉਚਰੋ ਸ਼ਬਦ ਬਸੰਤ
ਬਸੰਤ ਰਾਗ ਦੇ ਅੰਦਰ ਗੁਰੂ ਨਾਨਕ ਸਾਹਿਬ ਨੇ ਇੱਕ ਸ਼ਬਦ ਉਚਾਰਨ ਕੀਤਾ,
ਜੋ ਰਿਤੂ ਬਸੰਤ,
ਉਸ ਵੇਲੇ ਰੁੱਤ ਵੀ ਬਸੰਤ ਦੀ ਸੀ, ਬਸੰਤ ਰਾਗ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਸ਼ਬਦ ਉਚਾਰਨ ਕੀਤਾ,
ਬਸੰਤੀ ਹੰਡੋਲ ਮਹੱਲਾ ਪਹਿਲਾ, ਰਾਜਾ ਬਾਲਕ ਨਗਰੀ ਕਾਤੀ,
ਬਸੰਤ ਹੰਡੋਲ ਦੋ ਰਾਗਾਂ ਨੂੰ ਮਿਲਾ ਕੇ ਗੁਰੂ ਨਾਨਕ ਸਾਹਿਬ ਉਚਾਰਦੇ ਨੇ। ਮਹਾਰਾਜ ਕਹਿੰਦੇ ਸਿਆਮੇ ਪੁਰੋਹਿਤ, ਜਿਵੇਂ ਰਾਜਾ ਤਾਂ ਮੁੰਡਾ ਹੀ ਹੋਵੇ, ਬਾਲਕ ਹੋਵੇ, ਤੇ ਜਿਹੜੀ ਉਸਦੀ ਕੈਪੀਟਲ ਰਾਜਧਾਨੀ ਹੈ ਨਗਰੀ ਉਹ ਵੀ ਕੱਚੀ ਹੋਵੇ,
ਨਾਲ ਪਿਆਰੋ,
ਤੇ ਜਿਹੜੀ ਉਹਦੀ ਵਜ਼ੀਰ ਮੰਡਲੀ ਹੋਵੇ ਉਹ ਵੀ ਦੁਸ਼ਟੀ ਹੋਣ, ਭੈੜੇ ਹੋਣ, ਤੇ ਉਹਨਾਂ ਦੇ ਨਾਲ ਉਸਦਾ ਪਿਆਰ ਹੋਵੇ,
ਦੋਏ ਮਾਪੀ ਦੋਏ ਬਾਪਾ ਪੜੀ ਹੈ,
ਤੇ ਰਾਜਾ ਬਾਲਕ ਨਗਰੀ ਕੱਚੀ। ਕਹਿੰਦੇ ਰਾਜਾ ਮਨ ਬਾਲਕ ਅਗਿਆਨੀ ਹੈ, ਤੇ ਪੰਜਾਂ ਤੱਤਾਂ ਦੀ ਦੇਹ ਜਿਹੜੀ ਵਿਸ਼ਾਂ ਵਿਕਾਰਾਂ ਵਾਲੀ ਇਹ ਕੱਚੀ ਹੈ, ਤੇ ਕਾਮ ਕਰੋ ਦੁਸ਼ਟ ਜਿਹੜੇ ਵਜ਼ੀਰ ਇਹਨਾਂ ਦੇ ਨਾਲ ਇਸ ਮਨ ਦਾ ਪਿਆਰ ਹੈ,
ਪੰਡਿਤ ਕਰੋ ਵਿਚਾਰੋ,
ਦੋਏ ਮਾਈ ਦੋ ਬਾਪਾ ਬੜੀ ਹੈ, ਇਸ ਵਾਸਤੇ ਦੋ ਹੀ ਇਸ ਆਪਣੇ ਮਨ ਦੇ ਪਿਓ ਨੇ ਤੇ ਦੋ ਮਾਵਾਂ ਨੇ, ਤੇ ਇਸ ਵਾਸਤੇ ਬੜੀ ਹੈਰਾਨੀ ਵਾਲੀ ਗੱਲ, ਜਿਵੇਂ ਦੁਆਪਰ ਦੇ ਅਵਤਾਰੀ ਸ੍ਰੀ ਕ੍ਰਿਸ਼ਨ ਦੇ ਦੋ ਮਾਂ ਤੇ ਦੋ ਪਿਓ ਸੀ, ਇੱਕ ਉਹ ਮਾਤਾ ਤੇ ਪਿਤਾ ਦੇਵਕੀ ਤੇ ਔਰ ਸਾਧ ਸੰਗਤ ਜੀ, ਤੇ ਜਿਹਨੇ ਜਨਮ ਦਿੱਤਾ ਉਹ ਜੇਲ੍ਹ ਵਿੱਚ ਰਹੇ, ਜੇਲ੍ਹ ਵਿੱਚ ਸ੍ਰੀ ਕ੍ਰਿਸ਼ਨ ਦਾ ਜਨਮ ਹੋਇਆ, ਤੇ ਇੱਕ ਨੰਦ ਤੇ ਜਸੋਦਾ ਜਿੱਥੇ ਪਲੇ ਗੋਕਲ ਵਿੱਚ, ਤੇ ਵਾਸਦੇਵ ਤੇ ਦੇਵਕੀ ਜਿਨ੍ਹਾਂ ਤੋਂ ਜਨਮ ਲਿਆ, ਔਰ ਦੋ ਮਾਂ ਤੇ ਦੋ ਪਿਓ। ਕਹਿੰਦੇ ਮਨ ਦੇ ਵੀ ਦੋ ਹੀ ਮਾਂ ਤੇ ਦੋ ਪਿਓ ਨੇ, ਇਸ ਵਾਸਤੇ ਜਿਹੜਾ ਅਸ਼ੁੱਧ ਮਨ ਹੈ ਉਹਦੀ ਮਾਤਾ ਵਿਦਿਆ ਹੈ, ਜਿਹੜਾ ਸ਼ੁੱਧ ਮਨ ਹੈ ਉਹਦੀ ਮਾਂ ਮਾਇਆ ਹੈ, ਤੇ ਜਿਹੜਾ ਅਸ਼ੁੱਧ ਮਨ ਹੈ ਤੇ ਉਹਦਾ ਸਾਥ ਸੰਗਤ ਜੀ, ਤੇ ਇਸ ਵਾਸਤੇ ਤੇ ਦੋ ਮਾਵਾਂ ਹੋ ਗਈਆਂ ਤੇ ਦੋ ਹੀ ਪਿਓ ਨੇ, ਤੇ ਔਰ ਸਾਥ ਸੰਗਤ ਜੀ ਜਿਹੜਾ ਅਸ਼ੁੱਧ ਮਨ ਹੈ ਤੇ ਉਹਦਾ ਜਿਹੜਾ ਪਿਓ ਜੀਵ ਹੈ, ਤੇ ਜਿਹੜਾ ਸ਼ੁੱਧ ਮਨ ਹੈ ਉਹਦਾ ਪਿਓ ਈਸ਼ਰ ਹੈ, ਇਸ ਵਾਸਤੇ ਜਾਂ ਦੁਆਇਤ ਹੀ ਇਸਦੀ ਮਾਤਾ ਹੈ, ਦੁਆਇਤ ਹੀ ਇਸ ਮਨ ਦਾ ਪਿਤਾ ਹੈ,
ਪੰਡਿਤ ਕਰੋ ਵਿਚਾਰੋ,
ਪੜੀ ਹੈ ਦੋ ਮਾਂ ਤੇ ਪਿਓ ਕਈ ਦੇਸ਼ ਦੇ, ਪੰਡਿਤ ਜੀ ਇਸ ਮਨ ਨੂੰ ਰੋਕਣ ਦਾ ਵਿਚਾਰ ਕਰੋ,
ਸਵਾਮੀ ਪੰਡਿਤ ਆਤਮ ਦਿਓ ਮਤੀ,
ਤੇ ਸਵਾਮੀ ਪੰਡਿਤ ਜੀ ਤੇ ਤੁਸੀਂ ਐਸੀ ਮਤ ਦੇਣਾ ਕਰੋ ਸਿੱਖਿਆ,
ਕਿਰਪਤ ਪਾਵੋ ਪ੍ਰਾਣਪਤੀ,
ਤੇ ਕਿਸ ਢੰਗ ਦੇ ਨਾਲ ਪ੍ਰਾਣਾਂ ਦੇ ਪਤੀ ਵਾਹਿਗੁਰੂ ਪਰਮੇਸ਼ਰ ਨੂੰ ਪਾ ਲਈਏ, ਜੇ ਤਾਂ ਇਹੋ ਜਿਹੀ ਮਤ ਹੈਗੀ ਤਾਂ ਦੇ ਸਾਨੂੰ, ਜੇ ਨਹੀਂ ਤਾਂ ਸਾਡੇ ਪਾਸੋਂ ਲੈ
ਲਹਾਓ,
ਵਿਸਰਾਮ ਦੇ ਕੇ ਗੁਰੂ ਨਾਨਕ ਸਾਹਿਬ ਉਚਾਰਦੇ ਨੇ,
ਜੋਪੀ ਮਨ ਰਾਜਾ ਬਾਲਕ ਸਮਝੋ,
ਭਾਈ ਸਾਹਿਬ ਜੀ ਇਸ ਦਾ ਟੀਕਾ ਟਰਾਂਸਲੇਟ ਕਰਦੇ ਨੇ, ਮਨ ਰਾਜਾ ਹੈ ਤੇ ਬਾਲਕ ਵਰਗਾ ਹੈ, ਮਨ ਦਾ ਸੁਭਾਅ ਜਿਹੜਾ ਚੰਚਲ ਹੀ ਹੈ, ਜਾਣ ਲਓ,
ਨੀਤ ਨਾ ਸਿੱਖੋ ਰੂਪ ਗਿਆਨਾ,
ਜਿਹੜਾ ਆਪਣੇ ਸਰੂਪ ਦਾ ਇਸ ਨੂੰ ਗਿਆਨ ਹੋ ਜਾਣਾ ਤੇ ਇਹ ਰਾਜਨੀਤੀ ਨਹੀਂ ਮਨ ਸਿੱਖਿਆ,
ਖੇਲ ਰਚਿਓ ਸੁਖ ਵਿਸ਼ੇ ਮਹਾਨਾ,
ਤੇ ਔਰ ਸਾਧ ਸੰਗਤ ਜੀ ਤੇ ਜਿਹੜੀ ਵਿਸ਼ਿਆਂ ਦੀ ਖੇਡ ਹੈ ਤੇ ਬਸ ਇਹਦੇ ਸੁਖ ਦੇ ਵਿੱਚ ਰਚਿਆ ਹੋਇਆ,
ਕੱਚੀ ਨਗਰੀ ਮੈਂ ਇਹ ਬਾਸਾ,
ਦੇਹ ਰੂਪੀ ਕੱਚੀ ਨਗਰੀ ਦੇ ਵਿੱਚ ਮਨ ਰਾਜੇ ਦਾ ਬਾਸਾ ਟਿਕਾਣਾ ਹੈ,
ਅੱਜ ਕੱਲ ਜੇ ਹੋਏ ਬਿਨਾਸਾ,
ਅੱਜ ਤੇ ਜਾਂ ਕੱਲ ਨੂੰ ਤੇ ਇਸ ਮਨ ਦਾ ਨਾਸ ਹੋ ਜਾਣਾ ਜੀਵ ਦਾ,
ਨਿਥਰ ਜਾਣਤ ਕੀਨ ਸੁਨੇਹਾ,
ਇਸ ਨਗਰੀ ਦਾ ਦੇਹ ਦਾ ਅੱਜ ਜਾਂ ਕੱਲ ਨੂੰ ਨਾਸ ਹੋ ਜਾਣਾ ਹੈ, ਤੇ ਨਿਤ ਫਿਰ ਜਾਣਤ ਕੀਨ ਸੁਨੇਹਾ, ਇਸ ਦੇਹ ਦੀ ਨਗਰੀ ਨੂੰ ਦੇਹ ਦੀ ਰਾਜਧਾਨੀ ਨੂੰ ਮਾਨ ਤੇ ਇਸ ਤਰ੍ਹਾਂ ਥਿਰ ਜਾਣ ਕੇ ਅਚਲ ਜਾਣ ਕੇ ਇਹਦੇ ਨਾਲ ਪ੍ਰੇਮ ਕਰਦਾ ਹੈ।
ਤਹਿ ਕਾਲ ਪਰੇ ਜਬ ਮਿਹਾ,
ਜਿਸ ਵੇਲੇ ਕਾਲ ਦੀ ਵਰਖਾ ਹੋ ਗਈ ਤੇ ਇਸ ਦੇਹ ਦੀ ਨਗਰੀ ਨੇ ਢਹਿ ਜਾਣਾ ਹੈ।
ਜਾਏ ਅਚਾਨਕ ਗਲ ਇਹ ਸਾਰੀ
ਅਚਲ ਚੇਤੀ ਸਾਰੀ ਦੇਹ ਨਗਰੀ ਗਲ ਜਾਵੇਗੀ।
ਅਬ ਸੋਝੀ ਹੋਏ ਦੁੱਖ ਦੁੱਖ ਮਝਾਰੀ,
ਤੇ ਉਸ ਵੇਲੇ ਇਸ ਨੂੰ ਦੁੱਖ ਵਿਚ ਪੈ ਨੂੰ ਸੋਝੀ ਗਿਆਤ ਆਵੇਗੀ।
ਪੰਜ ਦੁਸ਼ਟੀ ਸੋ ਕਰਤ ਪਿਆਰੂ,
ਪੰਜ ਕਾਮ ਕਰੋ ਦੁਸ਼ਟਾਂ ਵਜ਼ੀਰਾਂ ਨਾਲ ਨਾਲ ਇਹ ਮਨ ਪਿਆਰ ਕਰਦਾ ਹੈ।
ਕਾਜ ਬਿਗਾੜੂ,
ਉਹੀ ਇਸ ਦੇ ਵਾਹਿਗੁਰੂ ਦੀ ਪ੍ਰਾਪਤੀ ਦੇ ਕੰਮ ਨੂੰ ਬਿਗਾੜ ਰਹੇ ਨੇ।
ਦੋਹਰਾ ਕਾਮ ਕ੍ਰੋਧ ਯਾਰ ਲੋਭ ਪੋਨਾ,
ਅੱਜ ਕਾਮ ਕ੍ਰੋਧ ਤੇ ਲੋਭ ਦਾ ਜਿਹੜਾ ਪੁਰਨਾ ਹੈ,
ਮੋਹੇ ਬਲੀ ਹੰਕਾਰੀ,
ਮੋਹ ਬਲ ਵਾਲਾ ਤੇ ਹੰਕਾਰ,
ਇਸੋ ਕਰਤਿਓ ਮੀਤਤਾ,
ਇਹਨਾਂ ਦੇ ਨਾਲ ਮਨ ਜਿਹੜਾ ਮਿੱਤਰਤਾ ਕਰਦਾ ਹੋਇਆ,
ਪਾਸੰਗਤ ਤੇ ਖੁਆਰੀ,
ਇਹਨਾਂ ਦੀ ਕੁਸੰਗਤ ਕਰਕੇ ਖਰਾਬ ਹੀ ਹੁੰਦਾ ਹੈ।
ਚੌਪੀ ਲੁੱਟੇ ਮਿਲ ਕਰ ਇਸ ਕੀ ਨਗਰੀ,
ਇਹ ਜਿਹੜੇ ਪੰਜ ਚੋਰ ਨੇ ਤੇ ਮਿਲ ਕੇ ਇਸ ਦੀ ਦੇਹ ਨਗਰੀ ਵਿੱਚੋਂ ਸੁਗਣਾ ਦਾ ਧਨ ਲੁੱਟੀ ਜਾ ਰਹੇ ਆ।
ਨੀਤ ਉਜਾਰੇ ਈਸ਼ ਉਜਗਰੀ,
ਇਸ ਵਾਸਤੇ ਨੇਤੀ ਸਾਧ ਸੰਗ ਜੀ ਉਜਾੜ ਰਹੇ ਨੇ ਈਸ਼। ਈਸ਼ ਕਹਿੰਦੇ ਰਾਜਾ ਜੋ ਮਨ ਹੈ ਉਸਦੀ ਦੇਹ ਨਗਰੀ ਨੂੰ ਪ੍ਰਗਟ ਹੀ ਉਜਗਰੀ ਪ੍ਰਗਟ ਹੀ ਉਜਾੜ ਰਹੇ ਨੇ।
ਬਿਗੜੋ ਆਪਣੋ ਜਾਣਿਓ ਨਾਹੀਂ,
ਤੇ ਆਪਣਾ ਜਿਹੜਾ ਬ੍ਰਹਮ ਗਿਆਨ ਦਾ ਕਾਰਜ ਵਿਗੜਿਆ ਇਸ ਨੂੰ ਮਨ ਜਾਣਦਾ ਹੀ ਨੇ।
ਮਿਲੋ ਰਹਿ ਪੁਨ ਪੁਨਾ ਤਿਨ ਮਾਹੀ,
ਪੁਨਾ ਪੁਨਾ ਇਹਨਾਂ ਵਿਕਾਰਾਂ ਵਿਸ਼ਿਆਂ ਵਿੱਚ ਹੀ ਮਿਲਿਆ ਰਹਿੰਦਾ।
ਮਾਤ ਅਵਿਦਿਆ ਦੂਜੀ ਮਾਇਆ,
ਪਹਿਲੀ ਇਸ ਦੀ ਵਿਦਿਆ ਮਾਤਾ ਦੂਜੀ ਮਾਇਆ ਹੈ।
ਇਸ ਜੀਵ ਦੋਏ ਪਿਤ ਜਿਨ ਜਾਇਆ,
ਈਸ਼ਰ ਤੇ ਜੀਵ ਦੋਏ ਦੇ ਪਿਤਾ ਨੇ ਜਿਨ੍ਹਾਂ ਨੇ ਮਿਲ ਕੇ ਇਸ ਨੂੰ ਜਾਇਆ ਪੈਦਾ ਕੀਤਾ।
ਦੋਏ ਜਨਿਓ ਕੁਟਲਤਾ ਕਾਰਨ,
ਇਸ ਵਾਸਤੇ ਕਹਿੰਦੇ ਦੋਹਾਂ ਦਾ ਜਣਿਆ ਪੈਦਾ ਹੋਇਆ ਹੋਇਆ ਤੇ ਔਰ ਖੋਟੇ ਪੁਣੇ ਦਾ ਸਾਧ ਸੰਗ ਜੀ ਕਾਰਨ ਮੂਲ ਹੈ, ਮੂਲ ਹੈ ਮਨ।
ਕੇਵਤ ਜਾ ਕੋ ਹੋਏ ਸਵਾਰਨਾ,
ਦੱਸੋ ਜਿਹੜਾ ਮਨ ਹੈ ਤੇ ਇਸ ਨੂੰ ਕਿਸ ਤਰ੍ਹਾਂ ਸਵਾਰਿਆ ਜਾ ਸਕਦਾ।
ਹਰ ਵਿਚਾਰ ਸਿੱਖ ਮਨ ਮੁਝ ਦੀਜੈ,
ਵਿਚਾਰ ਕਰਕੇ ਤੇ ਸਾਨੂੰ ਸਿੱਖਿਆ ਦੇ।
ਉਹ ਪੰਡਿਤ ਪ੍ਰਾਪਤ ਪ੍ਰਭੂ ਕੀਜੈ,
ਇਹ ਵਿਦਵਾਨ ਸਿਆਮੇ ਤੇ ਵਾਹਿਗੁਰੂ ਪਰਮੇਸ਼ਰ ਨੂੰ ਜਿਵੇਂ ਪ੍ਰਾਪਤ ਕਰ ਲਈਏ।
ਇਹ ਵਿਦ ਬਾਦਕਾਰੀ ਕਰਨਾ ਸਦਨਾ,
ਇਹ ਸਾਰਾ ਸਾਧ ਸੰਗ ਜੀ ਢੰਗ ਸ਼ਬਦ ਉਚਾਰ ਕੇ ਕਿਰਪਾ ਦੇ ਕਰ ਸਤਿਗੁਰਾਂ ਨੇ।
ਮਸਤ ਕਰੀ ਪੁਨ ਪੰਕਜ ਬਦਨਾ,
ਸਰੀਖੇ ਚਿਹਰੇ ਤੋਂ ਸਤਿਗੁਰੂ ਮਹਾਰਾਜ ਜੀ ਚੁੱਪ ਕਰ ਗਏ।
ਦੋਹਰਾ ਮੂਲਾ ਬੋਲਿਓ ਸੁਣਤ ਬਾਤੀ,
ਮੂਲ ਚੰਦ ਸਾਧ ਸੰਗ ਜੀ ਇਹੋ ਜਿਹਾ ਸਤਿਗੁਰਾਂ ਦੇ ਬਚਨ ਸੁਣ ਕੇ ਬੋਲਿਆ।
ਅਸ ਵਿਚਾਰ ਜੇ ਤੋਹੇ,
ਜੇ ਕਰਕੇ ਇਹੋ ਜਿਹੀ ਹੁਣ ਸਾਰਾ ਸੰਤ ਵਾਲੀਆਂ ਗੱਲਾਂ ਮੈਨੂੰ ਸੁਣਾਉਣੀਆਂ ਸੀ।
ਵਿਆਹ ਕਰਵਾਏ ਕਿਉਂ,
ਕਹਿੰਦਾ ਵੀ ਤੂੰ ਵਿਆਹ ਕਿਉਂ ਕਰਵਾਇਆ ਸੀ,
ਤੈਂ ਦੁੱਖ ਦੀਨੋ ਮੋਹੇ,
ਮੇਰੀ ਪੁੱਤਰੀ ਨਾਲ ਵਿਆਹ ਕਿਉਂ ਕਰਾਇਆ ਸੀ ਤੇ ਤੈਂ ਮੈਨੂੰ ਦੁੱਖ ਹੀ ਦਿੱਤਾ ਹੈ।
ਦਰਬ ਲਟਾਇਓ ਬਾਦ ਬਹੋ,
ਤੇ ਧਨ ਜਿਹੜਾ ਸੀ ਵਿਅਰਥ ਹੀ ਲਟਾ ਦਿੱਤਾ ਬਹੁਤਾ।
ਸੁਧਤੀ ਦਿਓ ਨਾ ਟਾਂਕ,
ਆਪਣੇ ਪੁੱਤਰਾਂ ਨੂੰ ਤੇ ਆਪਣੇ ਤੇ ਇਸ ਵਾਸਤੇ ਸੁਧਤੀ ਔਰ ਸਤਰੀ ਸਲੱਕਣੀ ਨੂੰ ਤੇ ਆਪਣੇ ਪੁੱਤਰਾਂ ਨੂੰ ਤੁਸੀਂ ਇੱਕ ਟਕਾ ਵੀ ਧੰਨ ਨਹੀਂ ਦੇਣਾ ਕੀਤਾ।
ਬਿਨ ਬਰੀਡਾ ਤਜ ਭਾਜਿਆ,
ਤੇ ਬਿਨਾ ਲੱਜਾ ਤੋਂ ਹੋ ਕੇ ਕਹਿੰਦੇ ਘਰ ਬਾਰ ਨੂੰ ਛੱਡ ਕੇ ਭੱਜਿਆ ਆ।
ਹੁਣ ਕਹਿ ਸ੍ਰੀ ਮੁਖਵਾ ਕੀ,
ਜਦੋਂ ਸਤਿਗੁਰਾਂ ਨੇ ਐਸੇ ਬਚਨ ਸੁਣੇ ਤੇ ਫੇਰ ਇਹਨਾਂ ਨੂੰ ਸਮਝਾਉਣ ਵਾਸਤੇ ਬੋਲ ਉਚਾਰਨ ਕੀਤੇ।
ਪੀਤਰ ਅਗਨ ਬਨਸਪਤ ਮੌਲੀ,
ਤੇ ਮਹਾਰਾਜ ਕਹਿੰਦੇ ਜਿਹੜੀ ਬਨਸਪਤੀ ਨਾ 18 ਭਾਰ ਹੈ ਬਿਰਛ ਬੂਟੇ, ਇਹਨਾਂ ਦੇ ਭੀਤਰ ਇੱਕ ਸਮਾਨ ਅਗਨੀ ਹੈ, ਉਹਦੇ ਕਰਕੇ ਸਾਰੀ ਬਨਸਪਤੀ ਖਿੜਦੀ ਹੈ, ਪ੍ਰਫੁੱਲਤ ਹੁੰਦੀ ਹੈ।
ਸਾਗਰ ਪੰਡੇ ਪਾਇਆ,
ਤੇ ਜਿਹੜਾ ਸਮੁੰਦਰ ਸੰਸਾਰ ਹੈ ਵਾਹਿਗੁਰੂ ਨੇ ਆਪਣੇ ਹੁਕਮ ਦੀ ਪੰਡ ਵਿੱਚ ਇਸ ਨੂੰ ਪਾਇਆ ਹੋਇਆ।
ਚੰਦ ਸੂਰਜ ਦੋਏ ਘਰ ਹੀ ਭੀਤਰ,
ਤੇ ਚੰਦ ਤੇ ਸੂਰਜ ਤੇ ਵਾਹਿਗੁਰੂ ਦੇ ਬ੍ਰਹਿਮੰਡ ਘਰ ਦੇ ਵਿੱਚ ਹੀ ਹਨ।
ਐਸਾ ਗਿਆਨ ਨਾ ਪਾਇਆ,
ਇਹਨਾਂ ਦੇ ਪਿੱਛੇ ਜਿਹੜੀ ਸ਼ਕਤੀ ਕੰਮ ਕਰ ਰਹੀ ਹੈ ਤੇ ਉਹਦਾ ਤੂੰ ਐਸਾ ਗਿਆਨ ਹੀ ਨਹੀਂ ਪਾਇਆ। ਇਸੇ ਤਰ੍ਹਾਂ ਭੀਤਰ ਅਗਨ ਬਨਸਪਤ ਮੌਲੀ, ਇਹ 18 ਭਾਰ ਬਨਸਪਤੀ ਸਰੀਰ ਸਭ ਕਾਠ ਵਰਗੇ ਨੇ, ਬਿਰਛਾਂ ਵਰਗੇ, ਪੌਦਿਆਂ ਵਰਗੇ, ਇਹਨਾਂ ਵਿੱਚ ਤ੍ਰਿਸ਼ਨਾ ਦੀ ਅਗਨੀ ਜਿਹੜੀ ਹੈ ਪ੍ਰਜਵਲਤ ਹੋ ਰਹੀ ਹੈ। ਸਾਗਰ ਪੰਡਿਤ ਪਾਇਆ, ਜਿਹੜਾ ਸੰਸਾਰ ਸਮੁੰਦਰ ਹੈ ਆਪਣੇ ਹੁਕਮ ਦੇ ਹੀ ਪੰਡ ਵਿੱਚ ਤੇ ਇਸ ਵਾਸਤੇ ਪਾਇਆ ਹੋਇਆ ਵਾਹਿਗੁਰੂ ਪਰਮੇਸ਼ਰ ਨੇ। ਔਰ ਚੰਦ ਸੂਰਜ ਸਾਡੇ ਹਿਰਦੇ ਚ ਬੈਰਾਗ ਤੇ ਵਿਵੇਕ, ਚੰਦਰਮਾ ਸੂਰਜ ਨੇ ਹਿਰਦੇ ਘਰ ਵਿੱਚ, ਪਰ ਐਸਾ ਜਿਹੜਾ ਵਾਹਿਗੁਰੂ ਪਰਮੇਸ਼ਰ ਦਾ ਗਿਆਨ ਹੈ ਨਾ, ਤੇ ਉਸਨੂੰ ਨਹੀਂ ਪਾਉਣਾ
ਕੀਤਾ। ਪੂਰੀ ਤ੍ਰਿਸ਼ਨਾ ਆਸਾ
ਹਿਰਦੇ ਦੇ ਵਿੱਚ ਹੀ ਬਾਈ ਬਹੁਤੀਆਂ ਤ੍ਰਿਸ਼ਨਾ ਤੇ ਆਸਾ ਚੱਲ ਰਹੀਆਂ ਨੇ।
ਭਾਵਕ ਜੋ ਕਬੇ ਨਾ ਤ੍ਰਿਪਤਾਸਾ,
ਭਾਵਕ ਅਗਨੀ ਵਾਂਗ ਜਿਵੇਂ ਲੱਕੜਾਂ ਨੂੰ ਰੱਜਦੇ ਨੇ, ਇਸ ਤਰ੍ਹਾਂ ਤ੍ਰਿਸ਼ਨਾ ਤੇ ਆਸਾ ਵੀ ਰੱਜਦੀਆਂ ਨਹੀਂ।
ਸਹਿਸ ਮੰਗ ਪੁਨ ਮੰਗ ਹਜ਼ਾਰਾ,
ਤ੍ਰਿਸ਼ਨਾ ਦੀ ਅੱਗ ਫਿਰ ਵੱਧਦੀ ਕਿਵੇਂ, ਪਹਿਲਾਂ ਸੌ ਮੰਗਦਾ ਹੈ ਤੇ ਫਿਰ ਹਜ਼ਾਰ ਮੰਗਦਾ ਹੈ।
ਲੱਖ ਹੋਏ ਤੇ ਕੋਟ ਪਾਰਾ,
ਕਹਿੰਦਾ ਲੱਖਾਂ ਦਾ ਮਾਲਕ ਹੋ ਜਾਣ ਤੇ ਫਿਰ ਕਹਿੰਦਾ ਕਰੋੜਾਂ ਦਾ, ਫਿਰ ਕਹਿੰਦਾ ਪਾਰਾ, ਪਤਾ ਹੀ ਨਾ ਲੱਗੇ ਧਨ ਆਉਂਦੇ ਤੇ ਜਾਂਦੇ ਦਾ।
ਅਰਬ ਖਰਬ ਸੋ ਤ੍ਰਿਪਤਾ ਨਾਹੀ,
ਅਰਬਾਂ ਦੀ ਤੇ ਖਰਬਾਂ ਦੀ ਗਿਣਤੀ ਤੱਕ ਧਨ ਹੋ ਜਾਵੇ ਫਿਰ ਵੀ ਰੱਜਦਾ ਨੀ ਮਨੁੱਖ।
ਅਰਬ ਚਾਰ ਦੇਖੋ ਮਨ ਮਾਹੀ,
ਵਿਚਾਰ ਕਰਕੇ ਆਪਣੇ ਮਨ ਦੇ ਚ ਵੇਖ ਲੋ,
ਆਗੇ ਹੋਇਆ ਰੰਚਕ ਮੇਰੂ,
ਤ੍ਰਿਸ਼ਨਾਲੂ ਬੰਦੇ ਦੇ ਅੱਗੇ ਜਿਹੜਾ ਸਮੇਰ ਪਰਬਤ ਉਹ ਵੀ ਰੱਤੀ ਵਾਂਗ ਲੱਗਦਾ।
ਉਧਰ ਆਕਾਸ਼ ਸਰਸ ਸਰਸੇਰੂ,
ਇਸ ਵਾਸਤੇ ਜਿਹੜਾ ਉਸਦਾ ਹਿਰਦਾ ਆਕਾਸ਼ ਵਾਂਗ ਭਰਦਾ ਨੀ, ਜਿਵੇਂ ਤੂੜੀ ਨਾਲ ਆਕਾਸ਼ ਨੀ ਭਰਦਾ, ਤੇ ਸਰਸ ਸਰਸੇਰੂ, ਤੇ ਇਸੇ ਤਰ੍ਹਾਂ ਸਰਸ ਨਾਮ ਸਦਰਸ, ਤੇ ਇਸ ਵਾਸਤੇ ਭਾਵ ਕੀ ਤ੍ਰਿਸ਼ਨਾ ਦਾ ਪੇਟ ਆਕਾਸ਼ ਤੁਲ ਨਹੀਂ ਸਕੋ ਉਸ ਤੋਂ ਵੀ, ਤੇ ਭਾਵ ਸਰਸੇਰੂ ਵੱਡਾ ਹੈ, ਭਾਵ ਕੀ ਭਰਦਾ ਨਹੀਂ ਹੈ।
ਸੁਣੋ ਬਨਸਪਤੀ ਸੰਸਾਕਾ,
ਕਹਿੰਦੇ ਸੁਣੋ ਤੇ ਬਨਸਪਤੀ ਜਿਹੜੀ ਹੈ ਤੇ ਇਸ ਦੇ ਸੰਸਾਖਾ ਸਮੇਤ ਸ਼ਾਖਾ ਦੇ ਹੈ।
ਸੁਤਾ ਸੁਤ ਸਿਮਦੀ ਸਾਕਾ,
ਇਸਤਰੀ ਪੁੱਤਰ ਲੜਕੀਆਂ ਤੇ ਸੰਧੀ ਕੁੜਮ ਆਦਿਕ ਸੰਬੰਧੀ ਸਾ ਕੇ ਸਾਰੀ ਬਨਸਪਤੀ ਜਿਹੜੀ ਹੈ ਸ਼ਾਖਾ ਦੇ ਸਮੇਤ ਖਿੜੀ ਹੋਈ ਹੈ।
ਜੋ ਤਨ ਬਿਰਧ ਹੋਏ ਤਿੰਨ ਵਾਧਾ,
ਜਿਵੇਂ ਸਰੀਰ ਸਾਧ ਸੰਗਤ ਜੀ ਬਿਰਧ ਹੋਵੇ ਤੇ ਅੱਗੇ ਇਹ ਵੀ ਇਹਨਾਂ ਦਾ ਵੀ ਵਾਧਾ ਹੋਈ, ਉਵੇਂ ਉਵੇਂ ਨਾ ਉਹਨੂੰ ਪੀੜਾ ਹੁੰਦੀ ਬੜੀ ਭਾਰੀ।
ਇਸ ਪਾਸੇ ਜਿਨ ਮੈਂ ਮਨ ਵਾਧਾ,
ਦਿਨ ਰਾਤ ਜਿਨ੍ਹਾਂ ਦੀ ਮੋਹ ਮਮਤਾ ਦੇ ਵਿੱਚ ਮਨ ਫਸਿਆ ਰਹਿੰਦਾ,
ਦੋਹਰਾ ਮੁਕਤੇ ਤਿੰਨ ਤੇ ਕਬ ਨਹੀਂ,
ਇਹਨਾਂ ਤੋਂ ਸਾਧ ਸੰਗਤ ਜੀ ਕਦੇ ਛੁਟਕਾਰਾ ਨਹੀਂ ਹੁੰਦਾ।
ਫਸਿਓ ਸੋ ਬੈਸ ਬਹਾਏ,
ਇਹਨਾਂ ਦੀ ਮੋਹ ਮਮਤਾ ਵਿੱਚ ਫਸਿਆ ਸਾਰੀ ਜ਼ਿੰਦਗੀ ਬਤੀਤ ਕਰਦਾ ਹੈ।
ਸਾਗਰ ਪ੍ਰਾਤਮ ਪਿੰਡ ਮਹਿ,
ਇਸ ਵਾਸਤੇ ਤੇ ਸਾਗਰ ਪ੍ਰਾਤਮ ਪਿੰਡ ਮਹਿ, ਤੇ ਔਰ ਜੋ ਸਾਧ ਸੰਗਤ ਜੀ ਵਾਹਿਗੁਰੂ ਸਮੁੰਦਰ ਰੂਪੀ ਪਰਮਾਤਮਾ ਜਿਹੜਾ ਉਹ ਪਿੰਡ ਸਰੀਰ ਵਿੱਚ ਹੀ ਹੈ,
ਆਵੇ ਸੋ ਮੁਕਤਾਏ,
ਜਿਹੜਾ ਉਸ ਨੂੰ ਸਾਖਿਆਤ ਕਰ ਲੈਂਦਾ ਤੇ ਮੁਕਤਾਏ ਮੁਕਤ ਹੋ ਜਾਂਦਾ ਹੈ।
ਕਿਉਂਕਿ ਘਟ ਮੈਂ ਚੰਦ ਸੂਰਜ ਪ੍ਰਕਾਸ਼ਾ,
ਇਸੇ ਤਰ੍ਹਾਂ ਘਟ ਸਰੀਰ ਦੇ ਵਿੱਚ ਚੰਦਰਮਾ ਤੇ ਸੂਰਜ ਜਿਹੜੇ ਨੇ ਪ੍ਰਕਾਸ਼ ਰਹੇ ਨੇ।
ਹੋਏ ਗਿਆਨ ਤਾਂ ਸਭ ਕੁਛ ਭਾਸਾ,
ਜਦੋਂ ਵਾਹਿਗੁਰੂ ਪਰਮੇਸ਼ਰ ਦਾ ਗਿਆਨ ਹੋ ਜਾਵੇ ਤੇ ਫਿਰ ਸਭ ਕੁਛ ਪ੍ਰਤੀਤ ਹੋਣ ਲੱਗ ਪੈਂਦਾ।
ਨਾਭ ਕਮਲ ਮੁੰਦਰਤ ਵਿਪਰੀਤਾ,
ਜਿਹੜੀ ਨਾਭੀ ਕਵਲ ਹਿਰਦਾ ਹੈ ਤੇ ਇਹ ਮਿਟਿਆ ਹੋਇਆ ਕਵਲ ਹੈ ਤੇ ਵਿਪਰੀਤਾ ਮੁੰਦਾ ਹੋਇਆ ਉਲਟਾ ਹੋਇਆ ਹੋਇਆ।
ਕਿਉਂ ਪ੍ਰਕਾਸ਼ ਹੋਏ ਨਰ ਚੀਤਾ,
ਕਿਵੇਂ ਸਾਧ ਸੰਗਤ ਜੀ ਮਨੁੱਖ ਦੇ ਹਿਰਦੇ ਵਿੱਚ ਪ੍ਰਕਾਸ਼ ਹੋਵੇ
ਤੇ ਵਿਕਸੇ ਪ੍ਰਗਾਸ਼ੂ,
ਤੇ ਜਿਸ ਵੇਲੇ ਸਿੱਧਾ ਹੋ ਜਾਵੇ ਖਿੜ ਜਾਵੇ ਪ੍ਰਕਾਸ਼ ਹੋ ਜਾਂਦਾ ਹੈ।
ਤਬ ਗਿਆਨ ਅਗਿਆਨ ਬਨਾਸੂ,
ਉਸ ਵੇਲੇ ਵਾਹਿਗੁਰੂ ਪਰਮੇਸ਼ਰ ਦਾ ਗਿਆਨ ਪ੍ਰਗਟ ਹੋ ਜਾਂਦਾ ਤੇ ਅਗਿਆਨ ਨਾਸ ਹੋ ਜਾਂਦਾ ਹੈ।
ਸੋ ਗਿਆਨ ਗੁਰ ਬਿਨ ਨਾ ਪਾਇਆ,
ਉਹ ਗਿਆਨ ਸਾਧ ਸੰਗਤ ਜੀ ਗੁਰੂ ਤੋਂ ਬਿਨਾਂ ਪ੍ਰਾਪਤ ਨਹੀਂ ਹੁੰਦਾ।
ਅਗਿਆਨ ਅਨਕੀ ਦੁਰਾਇਆ,